ਉਧਰੋਂ ਟਾਈਮ ਵੀ ਜ਼ਿਆਦਾ ਲੱਗਾ ਹੈ, ਹੈ ਤਾਂ ਬੜਾ ਵੱਡਾ ਭਾਰੀ ਕਸ਼ਟ, ਇੱਕ ਉਧਰ ਲੜਕੇ ਦਾ ਵਿਆਹ ਵੀ ਹੋ ਜਾਣਾ ਸੀ ਇਹਦੇ ਜਾਣ ਤੋਂ ਪਹਿਲਾਂ, ਇਹ ਵੀ ਬੜਾ ਵੱਡਾ ਦੁੱਖ ਸੀ ਭੀਮ ਚੰਦ ਵਾਸਤੇ, ਪਰ ਕੋਈ ਉਹਦਾ ਵਸ ਨਹੀਂ ਚੱਲਿਆ, ਕੋਈ ਉਹਦਾ ਵਸ ਨਹੀਂ ਚੱਲਿਆ, ਇਹਦੀਆਂ ਆਪਣੀਆਂ ਕਰਣੀਆਂ ਹੀ ਇਹਦੇ ਅੱਗੇ ਆਈਆਂ ਹਨ।
ਖਾਲਸਾ
ਜੀ, ਭੀਮ ਚੰਦ ਸ੍ਰੀਨਗਰ ਦੇ ਰਸਤੇ ਨੂੰ ਦੂਸਰੇ ਰਸਤੇ ਚੱਲ ਪਿਆ, ਉਸੇ ਰਸਤੇ ਤੇ ਇੱਕ ਸੌਦਾਗਰ ਸੀ ਘੋੜਿਆਂ ਦਾ, ਜਿਹੜਾ ਘੋੜਿਆਂ ਦਾ ਵਪਾਰ ਕਰਦਾ ਉਹਨੂੰ ਸੌਦਾਗਰ ਕਹਿੰਦੇ ਨੇ, ਜਿਵੇਂ ਹੀਰਿਆਂ ਦੇ ਵਪਾਰੀ ਨੂੰ ਜੌਹਰੀ ਕਹਿੰਦੇ ਨੇ, ਇਸੇ ਤਰ੍ਹਾਂ ਘੋੜਿਆਂ ਦਾ ਵਪਾਰ ਕਰਨ ਵਾਲਾ ਸੌਦਾਗਰ ਹੁੰਦਾ। ਕਹਿੰਦੇ ਉਸੇ ਰਸਤੇ ਇੱਕ ਸੌਦਾਗਰ ਤੁਰਿਆ ਆਉਂਦਾ ਸੀ,
ਗੁਰ ਕੋ ਸਿੱਖ ਤਨਵਾਨੇ ਉਜਾਗਰ।
ਉਹ ਜਿਹੜਾ ਸੌਦਾਗਰ ਸੀ ਗੁਰੂ ਕਾ ਸਿੱਖ ਸੀ, ਵਪਾਰ ਘੋੜਿਆਂ ਦਾ ਕਰਦਾ ਸੀ ਪਰ ਉਹ ਗੁਰੂ ਘਰ ਦਾ ਸਿੱਖ ਸੀ, ਮਹਾਰਾਜ ਗੁਰੂ ਕਲਗੀਧਰ ਦਾ ਸਿੱਖ ਸੀ, ਔਰ ਬੜਾ ਧਨਵਾਨ ਵੀ ਸੀ, ਸ਼ਾਹੂਕਾਰ ਵੀ ਸੀ, ਔਰ ਇਹ ਉਜਾਗਰ ਸੀ, ਹਰ ਪਾਸੇ ਪ੍ਰਗਟ ਸੀ।
ਕਰੇ ਖਰੀਦਣ ਅਸਵ ਕਸ਼ਮੀਰ,
ਕਸ਼ਮੀਰ ਦੇ ਇਲਾਕੇ ਚੋਂ ਇਹ ਘੋੜੇ ਖਰੀਦ ਕੇ ਲਿਆ, ਕਸ਼ਮੀਰ ਗਿਆ ਹੋਇਆ ਸੀ ਤੇ ਕਸ਼ਮੀਰ ਦੇ ਇਲਾਕੇ ਚੋਂ ਬੜੇ ਬੜੇ ਵਧੀਆ ਜਿਹੜੇ ਕੀਮਤੀ ਨਸਲ ਦੇ ਘੋੜੇ ਹਨ, ਉਹ ਘੋੜੇ ਨੇ ਉਥੋਂ ਖਰੀਦੇ ਸਨ ਤੇ ਖਰੀਦ ਕੇ ਲਿਆ ਰਿਹਾ।
ਬਲੀ ਅਨਕਿਆਲ ਪੁਸ਼ਟ ਸਰੀਰ,
ਘੋੜੇ ਬੜੇ ਬਲੀ ਸਨ, ਬੜੇ ਰਿਸ਼ਟ ਪੁਸ਼ਟ ਬਲਵਾਨ ਘੋੜੇ ਸਨ, ਜਿਨ੍ਹਾਂ ਦੇ ਸਰੀਰਾਂ ਦੇ ਵਿਚ ਬਲ ਭਰਿਆ ਹੋਇਆ ਤੇ ਬਲ ਦੀ ਸ਼ਾਲ ਹੀ ਨਜ਼ਰ ਆਉਂਦੇ ਨੇ, ਇੰਨੇ ਵੱਡੇ ਬਲੀ ਘੋੜੇ ਹਨ।
ਇੱਕ ਸੌ ਬੀਨ ਬੀਨ ਕਰ ਲਿਆਇਓ,
ਇਹ ਗਿਣਤੀ ਵਿਚ ਸੌ ਘੋੜਾ, ਇੱਕ ਸੌ ਘੋੜਾ ਜਿਹੜਾ ਚੁਣ ਚੁਣ ਕੇ ਇਹਨੇ ਲਿਆਂਦਾ ਕਸ਼ਮੀਰ ਦੇ ਇਲਾਕੇ ਚੋਂ, ਜਿੱਥੋਂ ਜਿੱਥੋਂ ਵੀ ਇਹਨੂੰ ਵਧੀਆ ਘੋੜਾ ਮਿਲਿਆ, ਪੈਸੇ ਦੇ ਕੇ ਗੁਰੂ ਸਾਹਿਬ ਵਾਸਤੇ ਖਰੀਦਦਾ ਰਿਹਾ। ਇਹਨੂੰ ਪਤਾ ਸੀ ਕਿ ਸਤਿਗੁਰੂ ਜੀ ਮਹਾਰਾਜ ਜੀ ਘੋੜਿਆਂ ਨਾਲ ਵੀ ਹਿੱਤ ਕਰਦੇ ਨੇ, ਜਿਹੜਾ ਕੋਈ ਉਹਨਾਂ ਕੋਲ ਘੋੜੇ ਲੈ ਕੇ ਜਾਂਦਾ ਨਾਲੇ ਮੁੱਲ ਵੀ ਦਿੰਦੇ ਨੇ ਨਾਲੇ ਖੁਸ਼ੀਆਂ ਵੀ ਦਿੰਦੇ ਨੇ, ਘੋੜਿਆਂ ਦਾ ਮੁੱਲ ਵੀ ਤਾਰਦੇ ਨੇ। ਉਹ ਸੌਦਾਗਰ ਨੇ ਉਹ ਘੋੜੇ ਖਰੀਦੇ ਸਨ, ਬੜੇ ਕੀਮਤੀ ਘੋੜੇ ਸਨ, ਇੱਕ ਸੌ ਘੋੜਾ ਸੀ ਪੂਰਾ, ਚੁਣ ਚੁਣ ਕੇ ਲਿਆਂਦਾ ਸੀ ਇਹਨੇ।
ਚਾਹਤ ਹੈ ਗੁਰ ਟਿਕ ਪਹੁੰਚਾਇਓ,
ਉਹਨੇ ਸਾਰੇ ਘੋੜਿਆਂ ਨੂੰ, ਇੱਕ ਸੌ ਦੇ ਸੌ ਘੋੜਿਆਂ ਨੂੰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਪਹੁੰਚਾਉਣਾ ਚਾਹੁੰਦਾ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਪਹੁੰਚਾਉਣਾ ਚਾਹੁੰਦਾ ਹੈ।
ਜਬ ਤਿਸ ਦੇਸ਼ ਵਿਖੇ ਚਲ ਆਵਾ,
ਤੋ ਜਿਸ ਵਕਤ ਚੱਲ ਕੇ ਉਸੇ ਦੇਸ਼ ਦੇ ਵਿਚ ਉਸੇ ਰਸਤੇ ਲੰਘਦਾ ਹੋਇਆ ਘੋੜੇ ਲੈ ਕੇ ਇਹ ਸੌਦਾਗਰ ਜਦੋਂ ਚੱਲ ਕੇ ਆਇਆ,
ਵਿਆਹ ਪ੍ਰਸੰਗ ਸਕਲ ਸੁਣ ਪਾਵਾ,
ਤੋ ਵਿਆਹ ਦਾ ਇਹਨੇ ਪ੍ਰਸੰਗ ਸੁਣਿਆ, ਸੌਦਾਗਰ ਨੂੰ ਕਿਤੇ ਵਿਆਹ ਦੀ ਗੱਲ ਪਤਾ ਲੱਗੀ ਕਿ ਰਾਜੇ ਭੀਮ ਚੰਦ ਦੇ ਲੜਕੇ ਦਾ ਵਿਆਹ ਹੈ, ਉਧਰੋਂ ਆ ਰਿਹਾ ਸੀ ਸ੍ਰੀਨਗਰ ਵਾਲੇ ਪਾਸਿਓ ਹੀ, ਤੋ ਇਹਨੂੰ ਪਤਾ ਲੱਗਾ ਕਿ ਰਾਜੇ ਭੀਮ ਚੰਦ ਦੇ ਲੜਕੇ ਦਾ ਵਿਆਹ ਹੈ,
ਜਿਸ ਮਗ ਸਤਗੁਰ ਦੀਏ ਨ ਜਾਨ,
ਔਰ ਰਾਜੇ ਭੀਮ ਚੰਦ ਨੂੰ ਗੁਰੂ ਸਾਹਿਬ ਨੇ ਪੌਂਟਾ ਸਾਹਿਬ ਵਾਲੇ ਰਸਤੇ ਲੰਘਣ ਨਹੀਂ ਦਿੱਤਾ। ਇਹ ਖਬਰ ਕਿਸੇ ਤਰੀਕੇ ਸੌਦਾਗਰ ਨੂੰ ਵੀ ਹੋ ਗਈ, ਜਿਹੜਾ ਘੋੜੇ ਲੈ ਕੇ ਮਹਾਰਾਜ ਜੀ ਕੋਲ ਆ ਰਿਹਾ ਸੀ, ਉਹਨੂੰ ਪਤਾ ਲੱਗ ਗਿਆ ਕਿ ਸਤਿਗੁਰੂ ਜੀ ਨੇ ਰਾਜੇ ਭੀਮ ਚੰਦ ਨੂੰ ਆਪਣੀ ਸਾਰੀ ਬਰਾਤ ਲੈ ਕੇ ਉਸ ਰਸਤੇ ਲੰਘਣ ਨਹੀਂ ਦਿੱਤਾ।
ਇਸ ਕੋ ਆਵਤ ਕਰੇ ਪਿਆਨ,
ਹੁਣ ਭੀਮ ਚੰਦ ਇਸ ਰਸਤਿਓ, ਆ ਜਿਹੜਾ ਦੂਸਰਾ ਰਸਤਾ ਹੈ ਉਧਰੋਂ ਆ ਰਿਹਾ ਸੀ ਸਿੱਖ ਘੋੜੇ ਲੈ ਕੇ, ਆ ਜਿਹੜਾ ਦੂਸਰਾ ਰਸਤਾ ਇਸ ਰਸਤਿਓ ਰਾਜਾ ਭੀਮ ਚੰਦ ਆਪਣੀ ਸਾਰੀ ਫੌਜ ਲੈ ਕੇ ਬਰਾਤ ਲੈ ਕੇ ਆ ਰਿਹਾ ਸ੍ਰੀਨਗਰ।
ਹਿਰਦੇ ਵਿਚਾਰਿਓ ਕੁਮਤ ਪਹਾੜੀ,
ਉਸ ਵਕਤ ਸੌਦਾਗਰ ਨੇ ਆਪਣੇ ਮਨ ਚ ਵਿਚਾਰ ਕੀਤੀ ਕਿ ਜਿਹੜੇ ਪਹਾੜੀ ਹੁੰਦੇ ਨੇ ਇਹ ਕੁਮਤ ਦੇ ਧਾਰ ਨਹੀਂ ਹੁੰਦੇ ਨੇ, ਮਨ ਕਰਕੇ ਕੱਚੇ ਹੁੰਦੇ ਨੇ, ਨਿਸ਼ਚਾ ਇਹਨਾਂ ਦਾ ਕੋਈ ਪੱਕਾ ਨਹੀਂ ਹੁੰਦਾ, ਪਤਾ ਨਹੀਂ ਕਿਹੜੇ ਵੇਲੇ ਭੈੜੀ ਤੇ ਖੋਟੀ ਮਤ ਧਾਰਨ ਕਰ ਲੈਣ, ਇਹੋ ਜੇ ਹੁੰਦੇ ਹਨ ਇਹ ਪਹਾੜੀਏ।
ਜੇ ਗੁਰਸੰਗ ਦਵੈਸ਼ ਕੋ ਧਾਰੇ,
ਜੇ ਇਹਨਾਂ ਨੇ ਗੁਰੂ ਸਾਹਿਬ ਨਾਲ ਦਵੈਸ਼ ਧਾਰਨ, ਕਿਉਂਕਿ ਝਗੜਾ ਤਾਂ ਬਣ ਹੀ ਗਿਆ ਨਾ ਜਦੋਂ ਗੁਰੂ ਸਾਹਿਬ ਨੇ ਰਸਤਾ ਨਹੀਂ ਦਿੱਤਾ, ਭੀਮ ਚੰਦ ਨੇ ਪਹਿਲਾਂ ਵਧੀਕੀਆਂ ਕੀਤੀਆਂ ਸੀ ਸਤਿਗੁਰੂ ਜੀ ਨੂੰ ਉਥੋਂ ਲੰਘਣ ਨਹੀਂ ਦਿੱਤਾ, ਤੇ ਹੁਣ ਜੇ ਇਹਨੇ ਸਤਿਗੁਰਾਂ ਦੇ ਨਾਲ ਆਪਣੇ ਮਨ ਵਿਚ ਪੂਰੀ ਦਵੈਸ਼ ਦਾ ਵਿਚਾਰ ਕੀਤਾ,
ਤੋ ਮੁਝ ਸੰਗ ਵਿਗੜ ਕਰ ਜਾਏ,
ਫਿਰ ਇਹ ਮੇਰੇ ਨਾਲ ਵੀ ਵਿਗੜ ਜਾਏਗਾ, ਜੇ ਇਹਨੂੰ ਪਤਾ ਲੱਗ ਗਿਆ ਕਿ ਮੈਂ ਗੁਰੂ ਕਾ ਸਿੱਖ ਹਾਂ ਔਰ ਇਹ ਘੋੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਰਨਾਂ ਵਿਚ ਮਹਾਰਾਜ ਜੀ ਕੋਲ ਪੌਂਟਾ ਸਾਹਿਬ ਲੈ ਕੇ ਜਾ ਰਿਹਾ, ਜਿਸ ਗੱਲ ਦਾ ਪਤਾ ਰਾਜੇ ਭੀਮ ਚੰਦ ਨੂੰ ਜਾਂ ਨਾਲ ਦੇ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਨੂੰ ਲੱਗਾ,
ਹੈ ਛੀਨੇ ਨੇ ਜੇ ਬਲ ਦੇ ਕਰਾਏ,
ਮੇਰੇ ਕੋਲੋਂ ਘੋੜੇ ਖੋਹ ਲੈਣਗੇ, ਸਤਿਗੁਰਾਂ ਤੱਕ ਘੋੜੇ ਪਹੁੰਚਣ ਹੀ ਨਹੀਂ ਦੇਣੇ ਇਹਨਾਂ ਨੇ, ਰਸਤੇ ਵਿਚ ਹੀ ਮੇਰੇ ਕੋਲੋਂ ਜਬਰਦਸਤੀ ਘੋੜੇ ਖੋਹ ਲੈਣਗੇ, ਫੌਜਾਂ ਉਹਨਾਂ ਦੇ ਕੋਲ ਨੇ, ਤਾਕਤ ਆ ਉਹਨਾਂ ਦੇ ਕੋਲ, ਮੈਂ ਉਹਨਾਂ ਨਾਲ ਕਿਵੇਂ ਲੜਾਂਗਾ, ਘੋੜੇ ਕਿਵੇਂ ਬਚਾਵਾਂਗਾ, ਉਹ ਘੋੜੇ ਮੇਰੇ ਕੋਲ ਖੋਹ ਲੈਣਗੇ ਆਪਣੇ ਬਲ ਦੇ ਨਾਲ,
ਮੈਂ ਗੁਰ ਕੇ ਟਿਕ ਪਹੁੰਚਣ ਦੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਇਹਨਾਂ ਘੋੜਿਆਂ ਚੋਂ ਇਹਨਾਂ ਨੇ ਇੱਕ ਵੀ ਘੋੜਾ ਨਹੀਂ ਪਹੁੰਚਣ ਦੇਣਾ।
ਜਮੂ ਅਧਿਕ ਸੋ ਬਸ ਨਾ ਬਸੈ,
ਕਿਉਂਕਿ ਫੌਜਾਂ ਬਹੁਤ ਜ਼ਿਆਦਾ ਨੇ ਇਹਨਾਂ ਦੇ ਨਾਲ, ਸਿਪਾਹੀ ਬੜੇ ਨੇ, ਪਹਾੜੀ ਬਰਾਤੀ ਬੜੇ ਆਏ ਨੇ ਨਾਲ, ਜਿਹੜੇ ਸਿਪਾਹੀ ਹਨ ਪਹਾੜੀ ਰਿਆਸਤਾਂ ਦੇ ਰਾਜੇ ਹਨ ਉਹ ਬੜੇ ਆਏ ਨੇ, ਬਹੁਤੀ ਫੌਜ ਇਹਨਾਂ ਦੀ ਹੋਵੇਗੀ ਜਿਨ੍ਹਾਂ ਤੇ ਮੇਰਾ ਕੋਈ ਵੱਸ ਨਹੀਂ ਚੱਲਣਾ, ਤੇ ਮੈਨੂੰ ਇਹ ਮਜਬੂਰ ਸਮਝਿਆ ਵੇਖ ਕੇ, ਕਮਜ਼ੋਰ ਜਾਣ ਕੇ, ਸੌ ਦੇ ਸੌ ਘੋੜੇ ਖੋਹ ਕੇ ਆਪਣੇ ਕਬਜ਼ੇ ਚ ਕਰਕੇ ਲੈ ਜਾਣਗੇ।
ਇਹ ਵਿਚਾਰ ਕਰ ਕੁਛ ਵਡੇਰੇ,
ਇਸ ਤਰ੍ਹਾਂ ਦੀ ਵਿਚਾਰ ਉਸ ਸੌਦਾਗਰ ਸਿੱਖ ਨੇ ਆਪਣੇ ਮਨ ਚ ਕੀਤੀ ਤੇ ਕਾਹਲੀ ਕਾਹਲੀ ਨਾਲ ਚੱਲਣ ਲੱਗਾ।
ਪਹੁੰਚਿਓ ਸ੍ਰੀ ਨਗਰ ਕੇ ਨੇੜੇ,
ਚੱਲ ਕੇ ਉਹ ਸਿੱਖ ਛੇਤੀ ਨਾਲ ਸ੍ਰੀ ਨਗਰ ਪਹੁੰਚਿਆ। ਜਦੋਂ ਉਹਨੂੰ ਪਤਾ ਲੱਗਾ ਕਿ ਇਧਰੋਂ ਭੀਮ ਚੰਦ ਆ ਰਿਹਾ ਤੇ ਉਹ ਰਸਤੇ ਵਿਚ ਮੇਰੇ ਕੋਲੋਂ ਘੋੜੇ ਖੋਹ ਸਕਦਾ, ਤੂੰ ਬੜੀ ਛੇਤੀ ਨਾਲ ਕਾਹਲੀ ਨਾਲ ਉਹ ਸੌਦਾਗਰ ਸਿੱਖ ਚੱਲਿਆ, ਚੱਲ ਕੇ ਉਹ ਸਾਰੇ ਘੋੜੇ ਲੈ ਕੇ ਸ੍ਰੀ ਨਗਰ ਦੇ ਨੇੜੇ ਆ ਪਹੁੰਚਿਆ।
ਤਾਂ ਸੁਣੀ ਸਤਿਗੁਰੂ ਦੀਵਾਨ,
ਉੱਥੇ ਇਹਨੇ ਸੁਣਿਆ ਕਿ ਗੁਰੂ ਕਲਗੀਧਰ ਜੀ ਦੇ ਦੀਵਾਨ ਭਾਈ ਨੰਦ ਚੰਦ ਜੀ ਇੱਥੇ ਆਏ ਹੋਏ ਨੇ ਸ੍ਰੀ ਨਗਰ, ਤੰਬੋਲ ਦੇਣ ਵਾਸਤੇ 225,000 ਰੁਪਏ ਦਾ ਤੰਬੋਲ ਗੁਰੂ ਕਲਗੀਧਰ ਦੇ ਭੇਜਿਆ, ਉਹ ਫਤਿਹ ਸ਼ਾਹ ਦੀ ਲੜਕੀ ਨੂੰ ਦੇਣ ਵਾਸਤੇ ਆਏ ਹੋਏ ਨੇ। ਤੂੰ ਜਦੋਂ ਸੁਣਿਆ ਸੌਦਾਗਰ ਨੇ ਕਿ ਗੁਰੂ ਕਲਗੀਧਰ ਦੇ ਸੇਵਕ ਭਾਈ ਨੰਦ ਚੰਦ ਜੀ ਇੱਥੇ ਆਏ ਹੋਏ ਨੇ,
ਪਠਿਓ ਗੁਰੂ ਕੋ ਉਤਰਿਓ ਆਨ,
ਸਤਿਗੁਰੂ ਜੀ ਦੇ ਭੇਜੇ ਹੋਏ ਆਏ ਹੋਏ ਨੇ ਤੇ ਇੱਥੇ ਹੀ ਉਤਰੇ ਹੋਏ ਨੇ, ਸ੍ਰੀ ਨਗਰ ਵਿਚ ਹੀ ਉਹਨਾਂ ਨੇ ਉਤਾਰਾ ਕੀਤਾ ਹੋਇਆ।
ਸੰਗ ਪੰਜ ਸਹਿਜੀ ਸੀ ਸਵਾਰ,
ਉਹਨਾਂ ਦੇ ਨਾਲ 500 ਘੋੜ ਸਵਾਰ ਸੂਰਮੇ ਵੀ ਹਨ, 500 ਸਿਪਾਹੀਆਂ ਦਾ ਜਥਾ ਵੀ ਉਹਨਾਂ ਦੇ ਨਾਲ ਹੈ।
ਡਿਡ ਸੈਨਾ ਬਾਂਦੇ ਹਥਿਆਰ,
ਸਾਰੇ ਸ਼ਸਤਰਧਾਰੀ ਨੇ, ਸਭ ਨੇ ਆਪਣੇ ਸ਼ਸਤਰ ਹਥਿਆਰ ਸਰੀਰ ਤੇ ਧਾਰਨ ਕੀਤੇ ਹੋਏ, ਹਥਿਆਰ ਬੰਦ ਨੇ, ਆਪਣੇ ਹਥਿਆਰ ਧਾਰਨ ਕਰਕੇ ਪੂਰਨ ਤੌਰ ਤੇ ਪ੍ਰਪੱਕ ਹਨ।
ਸੁਨਤ ਸੁਦਾਗਰ ਬੰਦਰ ਠਾਨੇ, ਧਨ ਧਨ ਸਤਗੁਰਨ ਬਕਾਨੇ,
ਸੁਣ ਕੇ ਸੌਦਾਗਰਾਂ ਨੇ, ਸੌਦਾਗਰ ਨੇ ਬੜਾ ਖੁਸ਼ ਹੋਇਆ, ਉਹਨੂੰ ਤਾਂ ਰਸਤਾ ਲੱਭ ਗਿਆ, ਇਹ ਤਾਂ ਮਹਾਰਾਜ ਜੀ ਨੇ ਆਪਣੀ ਖੇਡ ਆਪ ਹੀ ਵਰਤਾ ਦਿੱਤੀ, ਉਹਨਾਂ ਦੀ ਅਮਾਨਤ ਸੀ ਉਹਨਾਂ ਦੇ ਸੇਵਕਾਂ ਕੋਲ ਪਹੁੰਚ ਗਈ ਤੇ ਆਪੇ ਉਹਨਾਂ ਕੋਲ ਵੀ ਪਹੁੰਚਦੀ ਹੋ ਜਾਏਗੀ, ਨਹੀਂ ਤਾਂ ਮੈਨੂੰ ਤਾਂ ਇਕੱਲੇ ਨੂੰ ਡਰ ਸੀ ਕਿ ਕਿਤੇ ਪਹਾੜੀਏ ਸਤਿਗੁਰਾਂ ਦੇ ਘੋੜੇ ਮੇਰੇ ਕੋਲੋਂ ਨਾ ਖੋਹ ਲੈਣ। ਇਹ ਸੁਣ ਕੇ ਉਹਨੇ ਨਮਸਕਾਰ ਕੀਤੀ ਸਤਿਗੁਰਾਂ ਦਾ, ਧਿਆਨ ਧਾਰ ਕੇ ਤੇ ਕਹਿੰਦਾ, ਧੰਨ ਹਨ ਸਤਿਗੁਰੂ ਜੀ, ਧੰਨ ਹਨ ਸਤਿਗੁਰੂ ਗੁਰੂ ਕਲਗੀਧਰ ਜੀ,
ਆਪਣੀ ਵਸ ਸੰਭਾਰੋ ਆਪ।
ਲੱਗਾ ਮਹਾਰਾਜ ਤੁਸੀਂ ਆਪਣੀ ਵਸਤੂ ਹੁਣ ਆਪ ਹੀ ਸੰਭਾਲੋ।
ਲਖੀਤ ਜਿਤ ਕਿਤ ਅਧਿਕ ਪ੍ਰਤਾਪ,
ਕਿੱਥੇ ਆਪ ਜੀ ਦਾ ਬੜਾ ਵੱਡਾ ਭਾਰੀ ਪ੍ਰਤਾਪ ਹੈ। ਮਹਾਰਾਜ ਇਹ ਤੁਹਾਡੀ ਵਸਤੂ ਸੀ, ਇਹ 100 ਘੋੜੇ ਮੈਂ ਤੁਹਾਡੇ ਲਈ ਚੁਣ ਚੁਣ ਕੇ ਖਰੀਦ ਕੇ ਲਿਆਇਆ ਹਾਂ, ਇਹ ਤੁਹਾਡੀ ਵਸਤੂ ਸੀ ਮਹਾਰਾਜ, ਹੁਣ ਇਹਨੂੰ ਤੁਸੀਂ ਆਪ ਹੀ ਸੰਭਾਲੋ। ਏਦਾਂ ਉਹ ਸੌਦਾਗਰ ਨੇ ਅਰਦਾਸ ਬੇਨਤੀ ਕੀਤੀ।
ਚਿੰਤਾ ਨਦੀ,
ਚਿੰਤਾ ਦੀ ਨਦੀ ਵਿਚ ਉਹ ਸੌਦਾਗਰ ਵਹਿੰਦਾ ਜਾ ਰਿਹਾ ਸੀ, ਬੜਾ ਭਾਰੀ ਫਿਕਰ ਸੀ ਉਹਦੇ ਮਨ ਚ, ਚਿੰਤਾ ਸੀ ਇਸ ਗੱਲ ਦੀ ਕਿਤੇ ਭੀਮ ਚੰਦ ਜਾਂ ਹੋਰ ਪਹਾੜੀ ਰਾਜੇ ਜਿਹੜੇ ਵਿਗੜੇ ਹੋਏ ਨੇ ਗੁਰੂ ਘਰ ਨਾਲ, ਮੇਰੇ ਕੋਲੋਂ ਘੋੜੇ ਖੋਹ ਨਾ ਲੈਣ। ਇਸ ਚਿੰਤਾ ਦੀ ਨਦੀ ਦੇ ਵਿਚ ਸੌਦਾਗਰ ਵਹਿੰਦਾ ਜਾ ਰਿਹਾ ਸੀ।
ਪ੍ਰਾਪਤ ਧੀਰਜ ਤਰਨੀ ਤਦੇ,
ਉਸੇ ਵਕਤ ਜਦੋਂ ਸੁਣਿਆ ਨਾ ਕਿ ਭਾਈ ਨੰਦ ਚੰਦ ਜੀ ਗੁਰੂ ਸਾਹਿਬ ਦੇ ਦੀਵਾਨ ਸ੍ਰੀ ਨਗਰ ਹੀ ਉਤਰੇ ਹੋਏ ਨੇ, ਇਹ ਸੁਣ ਕੇ ਧੀਰਜ ਬਣ ਗਿਆ। ਇਹ ਸੁਣ ਕੇ ਮਾਨੋ ਧੀਰਜ ਦੀ ਤਰਨੀ ਤੇ ਕਿਸ਼ਤੀ ਦੇ ਉੱਤੇ ਸਿੱਖ ਸਵਾਰ ਹੋ ਗਿਆ।
ਕਰੇ ਤੁਰੰਗਮ ਤਿਆਰ ਬਡੇਰੇ,
ਵਕਤ ਨੇ ਸਾਰੇ ਘੋੜੇ ਤਿਆਰ ਕੀਤੇ ਨੇ ਜਿਹੜੇ ਬੜੇ ਬਲੀ ਤੇ ਚੰਚਲ ਹਨ।
ਪਹੁੰਚਿਓ ਜਾਏ ਸ਼ੀਗਰ ਗੁਰ ਡੇਰੇ,
ਬੜੀ ਛੇਤੀ ਨਾਲ ਚੱਲ ਕੇ ਸਾਰੇ ਘੋੜੇ ਲੈ ਕੇ ਜਿੱਥੇ ਦੀਵਾਨ ਭਾਈ ਨੰਦ ਚੰਦ ਜੀ ਹੋਰ ਸਤਿਗੁਰਾਂ ਦੇ ਸੂਰਮੇ ਤੇ ਸਿੱਖ ਉਤਰੇ ਹੋਏ ਸਨ ਸ੍ਰੀ ਨਗਰ ਦੇ ਵਿੱਚ ਇੱਕ ਬਾਗ ਦੇ ਅੰਦਰ। ਇਹ ਸੌਦਾਗਰ ਚੱਲ ਕੇ ਸਾਰੇ ਘੋੜੇ ਲੈ ਕੇ ਉੱਥੇ ਦੀਵਾਨ ਆਨੰਦ ਚੰਦ ਜੀ ਕੋਲ ਪਹੁੰਚਿਆ ਹੈ।
ਮਿਲੇ ਪਰਸ ਪਰ ਬੰਧਨ ਕਰੇ,
ਚੱਲ ਕੇ ਆਪਸ ਵਿੱਚ ਮਿਲੇ ਨੇ, ਬੜੇ ਅਦਬ ਸਤਿਕਾਰ ਨਾਲ ਪਰਸ ਪਰ ਨਮਸਕਾਰ ਕੀਤੀ ਹੈ।
ਕਰੇ ਬਿਲੋਕਨ ਹੈ ਸਤ ਕਰੇ।
ਉਸ ਵਕਤ ਭਾਈ ਆਨੰਦ ਚੰਦ ਜੀ ਨੇ ਵੇਖਿਆ ਕਿ ਸੌਦਾਗਰ ਆਪਣੇ ਨਾਲ 100 ਘੋੜਾ ਲੈ ਕੇ ਆਇਆ। 100 ਘੋੜਾ ਪੂਰਾ ਬੜੇ ਸੁੰਦਰ ਤੇ ਬਲੀ ਘੋੜੇ ਹਨ, ਉਹ ਖੜੇ ਹੋਏ ਭਾਈ ਆਨੰਦ ਚੰਦ ਜੀ ਨੇ ਵੇਖੇ।
ਖਰੇ ਚਲਾਕ ਮਹਾਬਲ ਭਰੇ,
ਬੜੇ ਖਰੇ ਨੇ ਔਰ ਬੜੇ ਚਲਾਕ ਨੇ, ਬੜੇ ਚੰਚਲ ਨੇ ਔਰ ਬੜੇ ਬਲ ਨਾਲ ਭਰੇ ਹੋਏ ਬਲਵਾਨ ਘੋੜੇ ਹਨ।
ਭਰੇ ਹਰਕ ਬਾਤਨ ਰਸ ਚੜੇ,
ਉਸ ਵਕਤ ਖੁਸ਼ੀ ਦੇ ਨਾਲ ਭਰ ਗਏ ਤੇ ਗੱਲਾਂ ਦੇ ਰਸ ਦੇ ਵਿਚ ਢਲ ਗਏ, ਆਪਸ ਵਿਚ ਬਚਨ ਬਿਲਾਸ ਕਰਨ ਲੱਗੇ।
ਭਲੀ ਭਾਂਤ ਡੇਰਾ ਕਰਵਾਯੋ, ਖਾਨ ਪਾਨ ਕੋ ਅਧਿਕ ਦਿਵਾਯੋ।
ਭਾਈ ਆਨੰਦ ਚੰਦ ਜੀ ਨੇ ਸੌਦਾਗਰ ਦਾ ਭਲੀ ਥਾਂ ਤੇ ਡੇਰਾ ਕਰਵਾਇਆ, ਕਿਉਂਕਿ 100 ਘੋੜਾ ਸੀ, ਉਨ੍ਹਾਂ ਨੂੰ ਸਾਂਭਣ ਵਾਲੇ ਦੇ ਨਾਲ ਨੌਕਰ ਚਾਕਰ ਵੀ ਕਈ ਹੋਣਗੇ, ਤੇ ਉਨ੍ਹਾਂ ਸਾਰਿਆਂ ਦੇ ਸਮੇਤ ਇਸ ਸੌਦਾਗਰ ਨੂੰ ਭਾਈ ਆਨੰਦ ਚੰਦ ਜੀ ਨੇ ਡੇਰਾ ਕਰਵਾਇਆ ਔਰ ਖਾਣ ਪਾਨ ਦਾ ਪ੍ਰਬੰਧ, ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕਰਵਾਇਆ ਹੈ।
ਨਿਜ ਦ੍ਰਿੜਤਾ ਛੇ ਕਰਵਾਏ,
ਆਪਣੀ ਦ੍ਰਿੜਤਾ ਪੱਕੀ ਕਰਾ ਲਈ। ਭਾਈ ਆਨੰਦ ਚੰਦ ਜੀ ਨੇ ਪੂਰੀ ਆਲੇ ਦੁਆਲੇ ਵਾੜ ਕੀਤੀ ਹੋਈ ਹੈ ਜਿੱਥੇ ਡੇਰਾ ਕੀਤਾ ਹੈ।
ਗੁਰਪ੍ਰੋਹਿਤ ਦੀਵਾਨ ਸੁਖਦਾਈ,
ਸਾਹਿਬ ਦੇ ਪੁਰੋਹਿਤ ਭਾਈ ਦਇਆ ਰਾਮ ਜੀ ਔਰ ਦੀਵਾਨ ਭਾਈ ਆਨੰਦ ਚੰਦ ਜੀ, ਇਹ ਦੋਵੇਂ ਸਾਰੀਆਂ ਫੌਜਾਂ ਦੇ ਆਗੂ ਸੂਰਮੇ ਹਨ।
ਭੀਮ ਚੰਦ ਲੈ ਸੰਗ ਨਰਿੰਦੇ,
ਇਸ ਤਰ੍ਹਾਂ ਇਨ੍ਹਾਂ ਨੇ ਇਧਰ ਪੂਰੀ ਤਿਆਰੀ ਕਰ ਲਈ ਔਰ ਘੋੜਿਆਂ ਦਾ ਵੀ ਉਥੇ ਪੜਾ ਕਰਾ ਦਿੱਤਾ, ਘੋੜੇ ਵੀ ਬੰਨ ਦਿੱਤੇ ਨੇ, ਜਿਹੜੇ 100 ਘੋੜੇ ਨਵੇਂ ਆਏ ਨੇ ਆਪਣੇ ਵੀ ਘੋੜੇ ਸਨ, ਇਨ੍ਹਾਂ ਦੇ ਸਾਰੇ ਬੰਨ ਦਿੱਤੇ ਨੇ। ਉਧਰ ਰਾਜਾ ਭੀਮ ਚੰਦ ਬਰਾਤ ਲੈ ਕੇ, ਲੜਕਾ ਤਾਂ ਉਹਦਾ ਲਾੜਾ ਪਹਿਲਾਂ ਹੀ ਪਹੁੰਚ ਗਿਆ ਸੀ, ਹੁਣ ਉਹ ਕੱਲੀ ਬਰਾਤ ਲਾੜੇ ਤੋਂ ਬਿਨਾਂ ਬਰਾਤ ਲੈ ਕੇ ਰਾਜਾ ਭੀਮ ਚੰਦ ਇਹਨੇ ਨੂੰ ਸ੍ਰੀ ਨਗਰ ਆ ਪਹੁੰਚਿਆ।
ਪਹੁੰਚੇ ਵਾਏ ਸੁਣਿਓ ਸੁਨਰਿੰਦੇ,
ਜਦੋਂ ਰਾਜੇ ਫਤਿਹ ਸ਼ਾਹ ਨੇ ਸੁਣਿਆ ਕਿ ਭੀਮ ਚੰਦ ਆ ਗਿਆ, ਇਹ ਸੁਣਿਆ ਜਦੋਂ ਰਾਜੇ ਫਤਿਹ ਸ਼ਾਹ ਨੇ,
ਆਪਣੇ ਮੇਲ ਕੋ ਨਿਰਪ ਸਮਝਾਏ,
ਜਿੰਨੇ ਦੇ ਮੇਲ ਦੇ ਵਿਚ ਰਾਜੇ ਸੀ, ਕਿਉਂਕਿ ਉਧਰੋਂ ਜਾਂਜੀ ਵੀ ਰਾਜੇ ਆਏ ਨੇ ਚੜ ਕੇ, ਤੇ ਇਧਰੋਂ ਜਿਹੜੇ ਮਾਂਜੀ ਸੀ ਰਾਜੇ ਫਤਿਹ ਸ਼ਾਹ ਦੇ ਨਾਲ ਜਿਹੜੇ ਮੇਲ ਮਿਲਾਪ ਰੱਖਣ ਵਾਲੇ ਰਾਜੇ ਸੀ, ਉਹਨਾਂ ਸਾਰੇ ਰਾਜਿਆਂ ਨੂੰ ਰਾਜੇ ਫਤਿਹ ਸ਼ਾਹ ਨੇ ਆਪਣੇ ਨਾਲ ਲਿਆ ਹੈ।
ਪ੍ਰਧਾਨ ਗਏ
ਜਿਹੜੇ ਚੰਗੇ ਚੰਗੇ ਪ੍ਰਧਾਨ ਵਜ਼ੀਰ ਸਨ, ਜਿਹੜੇ ਵਧੀਆ ਵਧੀਆ ਵਜ਼ੀਰ ਸਨ, ਸਲਾਹਕਾਰ ਸਨ, ਜਾਂ ਇਹਦੀ ਫੌਜ ਦੇ ਵਿਚ ਚੁਣਿੰਦੇ ਸੂਰਮੇ ਸਨ, ਉਹਨਾਂ ਨੂੰ ਰਾਜੇ ਫਤਿਹ ਸ਼ਾਹ ਨੇ ਆਪਣੇ ਨਾਲ ਲਿਆ ਹੈ।
ਸਮਦੀ ਮੇਲ ਭਇਓ ਸੁਖ ਪਾਇਓ,
ਅੱਗੇ ਆ ਕੇ ਨੇ ਮਿਲਣੀ ਕੀਤੀ ਆਪਣੇ ਸਮਦੀ ਰਾਜੇ ਭੀਮ ਚੰਦ ਨਾਲ, ਤੇ ਮਿਲਣੀ ਕਰਕੇ ਬੜਾ ਸੁਖ ਪਾਇਆ ਇਹਨੇ, ਬੜੀ ਖੁਸ਼ੀ ਪ੍ਰਾਪਤ ਕੀਤੀ ਫਤਿਹ ਸ਼ਾਹ ਨੇ।
ਕਰਿਓ ਟੁਕਾਓ ਦਰਬ ਵਰਤਾਇਓ,
ਔਰ ਉੱਥੇ ਟੁਕਾਓ ਕਰਵਾਇਆ ਹੈ, ਟੁਕਾਓ ਕਰਵਾ ਕੇ ਬੜਾ ਪੈਸਾ ਵੰਡਿਆ। ਭੀਮ ਚੰਦ ਨੇ ਵੀ ਬੜਾ ਖੁੱਲਾ ਦਾਨ ਕੀਤਾ, ਰਾਜੇ ਫਤਿਹ ਸ਼ਾਹ ਨੇ ਵੀ ਵਾਰਨੇ ਕਰ ਕਰਕੇ ਇਨ੍ਹਾਂ ਦੇ ਸਿਰਾਂ ਤੋਂ ਬੜਿਆਂ ਮੰਗਤਿਆਂ ਤੇ ਜਾਚਕਾਂ ਦੀਆਂ ਝੋਲੀਆਂ ਵਿਚ ਪਾਏ ਹਨ।
ਅਨਕ ਬੈਰ ਖਾ ਅਨਕ ਬਰਨ ਕੇ,
ਔਰ ਇਸ ਪ੍ਰਕਾਰ ਨਾਲ ਅਨਕ ਪ੍ਰਕਾਰ ਦੇ ਅਨਕ ਰੰਗਾਂ ਦੀਆਂ ਬੈਰਖਾਂ ਕਹਿੰਦੇ ਨੇ ਨਿਸ਼ਾਨਾਂ ਨੂੰ, ਝੰਡੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਹੁੰਦੀਆਂ, ਉਹ ਅਨੇਕਾਂ ਰੰਗਾਂ ਦੀਆਂ ਝੰਡੀਆਂ ਤੇ ਨਿਸ਼ਾਨ ਉਹ ਇਨ੍ਹਾਂ ਦੇ ਨਾਲ ਨਾਲ ਅੱਗੇ ਅੱਗੇ ਝੂਲਦੇ ਆ ਰਹੇ ਨੇ।
ਜਗ ਮਗਾਸ ਕਰ ਲਗੇ ਕਰਨ ਕੇ,
ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਉਹਨਾਂ ਝੰਡਿਆਂ ਤੇ ਨਿਸ਼ਾਨਾਂ ਤੇ, ਉਹ ਜਗਮਗ ਜਗਮਗ ਕਰਦੇ ਨੇ, ਅਨੇਕਾਂ ਝੰਡੀਆਂ ਜਿਹੜੀਆਂ ਨੇ ਉਹ ਅੱਗੇ ਜਗਦੀਆਂ ਆਉਂਦੀਆਂ ਨੇ, ਚੱਲਦੀਆਂ ਆਉਂਦੀਆਂ ਨੇ।
ਨਿਜ ਕੁਲ ਰੀਤ ਕਰੀ ਦਿਸ਼ ਦੋਇਨ,
ਦੋਹਾਂ ਪਾਸਿਆਂ ਤੋਂ ਇਨ੍ਹਾਂ ਨੇ ਆਪਣੀ ਨਿਜ ਕੁਲ ਰੀਤੀ ਪੂਰੀ ਕੀਤੀ ਹੈ।
ਬਾਜਤ ਬਾਜ ਸੁਨਤ ਬਚ ਕੋਈ ਨਾ,
ਔਰ ਕਹਿੰਦੇ ਅਨੇਕਾਂ ਵਾਜੇ ਵੱਜੇ ਨੇ, ਇੰਨੇ ਸਾਜ ਵੱਜੇ ਨੇ, ਇੰਨੇ ਵਾਜੇ ਵੱਜੇ ਨੇ ਕਿ ਮੂੰਹ ਤੋਂ ਕਹੀ ਹੋਈ ਗੱਲ ਵੀ ਕੰਨਾਂ ਨਾਲ ਨਹੀਂ ਸੁਣੀਦੀ।
ਸ਼ਿਵਰ ਕਰਾਏ ਤੋ ਪੁਰ ਬਨ ਬਾਸੇ ਜਨਮ ਨਾ ਬਾਸੇ,
ਔਰ ਸ਼ਿਵਰ ਕਰਾਇਆ ਹੈ, ਡੇਰਾ ਕਰਵਾਇਆ ਹੈ ਇਨ੍ਹਾਂ ਸਾਰਿਆਂ ਦਾ, ਜਿੱਥੇ ਜੰਜ ਘਰ ਬਣਾਇਆ ਸੀ ਜੰਜਵਾਸ, ਜਿੱਥੇ ਸਾਰੀ ਜੰਜ ਦਾ ਟੁਕਾਓ ਕਰਾਉਣਾ ਸੀ, ਉਹ ਜਗ੍ਹਾ ਨਿਯੁਕਤ ਕੀਤੀ ਹੋਈ ਸੀ, ਉਥੇ ਦਾ ਸਾਰਿਆਂ ਦਾ ਡੇਰਾ ਕਰਵਾਇਆ ਰਾਜੇ ਫਤਿਹ ਸ਼ਾਹ ਨੇ।
ਰਈਅਤ ਵਸਤੂ ਕਰੀ ਸਪਾਸੇ,
ਜਿਹੜੀ ਜਿਹੜੀ ਵਸਤੂ ਚਾਹੀਦੀ ਸੀ ਉਹ ਸਾਰੀਆਂ ਵਸਤੂਆਂ ਇਹਨਾਂ ਦੇ ਕੋਲ ਪਹੁੰਚਦੀਆਂ ਕੀਤੀਆਂ ਹਨ।
ਨਾਨਾ ਬਿੰਜਨ ਕਰੇ ਪਰੋਸਨ,
ਨਾਨਾ ਪ੍ਰਕਾਰ ਦੇ ਬਿੰਜਨਾਦ ਇਹਨਾਂ ਅੱਗੇ ਪਰੋਸੇ ਨੇ, ਨਾਨਾ ਪ੍ਰਕਾਰ ਦੇ ਬਿੰਜਨ ਇਹਨਾਂ ਅੱਗੇ ਪਰੋਸੇ ਹਨ।
ਭਕ ਭੇਜ ਲੇਹ ਜਰ ਚੋਸਨ,
ਆ ਚਾਰ ਪ੍ਰਕਾਰ ਦੇ ਭੋਜਨ ਹੁੰਦੇ ਨੇ, ਭਖ ਭੋਜ ਲੇਹਜ ਆਰ ਚੋਸਨ, ਜਿਨ੍ਹਾਂ ਨੂੰ ਚੋਸਾ ਵੀ ਕਹਿੰਦੇ ਨੇ। ਭਖ ਦਾ ਮਤਲਬ ਜਿਹੜੇ ਆ ਦੰਦਾਂ ਨਾਲ ਆਪਾਂ ਚੱਪ ਕੇ ਖਾਂਦੇ ਆ, ਜਿਵੇਂ ਛੋਲੇ ਆਦਿਕ ਜਿਹੜੇ ਨੇ ਪੁੱਜੇ ਹੋਏ, ਉਹਨਾਂ ਨੂੰ ਭਖ ਅੰਨ ਕਹਿ ਦਿੰਦੇ ਹਨ। ਤੇ ਫਿਰ ਭੋਜਨ ਜਿਵੇਂ ਆ ਪ੍ਰਸ਼ਾਦਾ ਆਦਿਕ, ਸਬਜ਼ੀਆਂ ਭਾਜੀਆਂ ਛਕਣੀਆਂ, ਇੱਦਾਂ ਦੇ ਜਿਹੜੇ ਪਕਵਾਨ ਨੇ ਖਾਣ ਵਾਲੇ। ਫਿਰ ਚੂਪ ਕੇ ਖਾਣ ਵਾਲੀਆਂ ਚੀਜ਼ਾਂ ਜਿਵੇਂ ਗੰਨਾ ਅੰਬ ਆਦਿਕ ਜਿਹੜੇ ਨੇ ਚੂਪ ਕੇ ਖਾਧੇ ਜਾਂਦੇ ਨੇ, ਉਹਨਾਂ ਨੂੰ ਲੇਹਜ ਕਹਿ ਦਿੰਦੇ ਨੇ। ਤੇ ਇਸੇ ਪ੍ਰਕਾਰ ਨਾਲ ਲੇਹਜ ਨਾਮ ਜਿਹੜੇ ਪੀ ਕੇ, ਜਿਵੇਂ ਜੂਸ ਆਦਿਕ ਆਦਿਕ ਹੁੰਦਾ ਪੀਣ ਵਾਲੀਆਂ ਚੀਜ਼ਾਂ, ਚੋਸਾ ਜਿਹੜੀਆਂ ਚੂਸ ਕੇ ਖਾਧੀਆਂ ਜਾਣ, ਇਸ ਪ੍ਰਕਾਰ ਨਾਲ ਇਹ ਚਾਰ ਪ੍ਰਕਾਰ ਦੇ ਅੰਨ ਸਨ ਰਾਜੇ ਫਤਿਹ ਸ਼ਾਹ ਨੇ, ਉਹ ਸਾਰਿਆਂ ਵਿਚ ਪਰੋਸੇ ਹਨ।
ਲਾਗ ਮਨ ਪਾਏ,
ਦੋਵਾਂ ਪਾਸੇ ਬੜੇ ਬੜੇ ਲਾਗ ਦਿੱਤੇ ਨੇ, ਲਾਗ ਹੀ ਆਉਂਦੇ ਨੇ, ਲਾਗ ਲੈਂਦੇ ਨੇ ਹਰ ਇਕ ਚੀਜ਼ ਦਾ, ਵੀ ਹੁਣ ਇਹਦਾ ਲਾਗ ਦਿਓ, ਹੁਣ ਆਹਦਾ ਲਾਗ ਦਿਓ, ਹੁਣ ਟੁਕਾਓ ਹੋਇਆ ਇਹਦਾ ਲਾਗ ਦਿਓ, ਤੁਸੀਂ ਅੰਦਰ ਪ੍ਰਵੇਸ਼ ਕਰਨ ਲੱਗੇ ਹੋ, ਅਸੀਂ ਆਹ ਤੇਲ ਚਵਾਇਆ ਇਹਦਾ ਲਾਗ ਦਿਓ, ਏਦਾਂ ਦੇ ਕਈ ਪ੍ਰਕਾਰ ਦੇ ਲਾਗ ਮੰਗਦੇ ਨੇ। ਔਰ ਦੋਵੇਂ ਰਾਜੇ ਲਾਗੀਆਂ ਨੂੰ ਲਾਗ ਦੇ ਰਹੇ ਹਨ।
ਇਸ ਕੇਤਕ ਦਿਵਸ ਬਿਤਾਏ,
ਪ੍ਰਕਾਰ ਨਾਲ ਕਈ ਦਿਨ ਇਹਨਾਂ ਨੇ ਇੱਥੇ ਬਤੀਤ ਕੀਤੇ ਹਨ।
ਹੁਣ ਦਾਇਜ ਤੋਂ ਕੀਨ ਦਿਖਾਵਨ,
ਵਿਆਹ ਤਾਂ ਪਹਿਲਾਂ ਹੀ ਹੋ ਚੁੱਕਾ ਸੀ ਭੀਮ ਚੰਦ ਦੇ ਆਉਣ ਤੇ, ਹੁਣ ਤਾਂ ਆਇਆ ਹੀ ਹੈ, ਬਾਕੀ ਦੇ ਜਿਹੜੇ ਸ਼ਗਨ ਇਹਨਾਂ ਨੇ ਬਾਅਦ ਕੀਤੇ ਨੇ, ਕਈ ਦਿਨ ਰਹੇ। ਤੇ ਫਿਰ ਦਾਜ ਦੇਣ ਵਾਸਤੇ ਜਿਹੜੀਆਂ ਵਸਤੂਆਂ ਫਤਿਹ ਸ਼ਾਹ ਨੇ ਤਿਆਰ ਕਰਵਾਈਆਂ ਸੀ, ਦਾਜ ਦੇਣਾ ਸੀ ਆਪਣੀ ਲੜਕੀ ਨੂੰ ਰਾਜੇ ਭੀਮ ਚੰਦ ਨੂੰ, ਉਹ ਜਿਹੜਾ ਦਾਜ ਸੀਗਾ ਉਹਨੇ ਸਾਰਾ ਫਿਰ ਰੱਖ ਕੇ ਵਿਖਾਇਆ, ਵਿਖਾਇਆ ਜਾਂਦਾ ਸੀ ਉਦੋਂ, ਹੁਣ ਵੀ ਕਈ ਨਗਰਾਂ ਦੇ ਵਿੱਚ ਵਿਖਾਇਆ ਜਾਂਦਾ। ਗੁਰਬਾਣੀ ਵਿੱਚ ਤਾਂ ਸਤਿਗੁਰਾਂ ਨੇ ਉਹਨਾਂ ਨੂੰ ਮਨਮੁਖ ਕਿਹਾ, ਜਿਹੜੇ ਦਾਜ ਰੱਖ ਕੇ ਵਿਖਾਲਦੇ ਹਨ ਉਹਨਾਂ ਨੂੰ ਮਨਮੁਖ ਕਿਹਾ ਮਹਾਰਾਜ ਗਰੀਬ ਨਵਾਜ ਸਾਹਿਬ ਨੇ। ਤੋ ਉਹਨਾਂ ਸਮਿਆਂ ਵਿਚ ਇਹੋ ਦੀਆਂ ਰੀਤੀਆਂ ਸਨ ਵੀ ਦਾਜ ਰੱਖ ਕੇ ਵਿਖਾਇਆ ਜਾਂਦਾ ਸੀ, ਆਹ ਚੀਜ਼ ਦੇ ਰਹੇ ਹਾਂ, ਆਹ ਵਸਤੂ ਦੇ ਰਹੇ ਹਾਂ। ਤੋ ਫਤਿਹ ਸ਼ਾਹ ਨੇ ਦਾਜ ਰੱਖ ਕੇ ਵਿਖਾਇਆ, ਹੋਰ ਵੀ ਜਿਹੜੇ ਰਾਜੇ ਆਏ ਸੀ ਦਾਜ ਲੈ ਕੇ, ਜਿਨ੍ਹਾਂ ਨੂੰ ਤੰਬੋਲ ਵੀ ਕਹਿ ਦਿੰਦੇ ਨੇ, ਉਹ ਲਿਆ ਲਿਆ ਕੇ ਆਪਣੇ ਵੱਲੋਂ ਰੱਖ ਕੇ ਵਿਖਾਲਣ ਲੱਗੇ ਹਨ।
ਬਸਤਰ ਬਿਭੂਖਣ ਬੋ ਮਨ ਭਾਵਨ,
ਬਹੁਤ ਪ੍ਰਕਾਰ ਦੇ ਬਸਤਰ ਗਹਿਣੇ ਮਨ ਭਾਉਂਦੀਆਂ ਹੋਰ ਵਸਤੂਆਂ ਲਿਆ ਕੇ ਰੱਖੀਆਂ ਹਨ।
ਹਾਥੀ ਹੈਨ ਸਾਜ ਸ਼ਿੰਗਾਰੇ,
ਹਾਥੀ ਘੋੜੇ ਉਹ ਵੀ ਚੰਗੀ ਤਰ੍ਹਾਂ ਸਾਜ ਕੇ ਸ਼ਿੰਗਾਰ ਕੇ, ਉਹ ਵੀ ਦਾਜ ਵਿਚ ਦੇਣੇ ਸਨ। ਰਾਜਾ ਰਾਜਾ ਫਤਿਹ ਸ਼ਾਹ ਉਹਨੂੰ ਕੀ ਕਮੀ ਸੀ, ਹਾਥੀ ਘੋੜੇ ਵੀ ਲਿਆ ਕੇ ਜਿਹੜੇ ਚੰਗੀ ਤਰ੍ਹਾਂ ਸ਼ਿੰਗਾਰ ਕੇ ਉਹ ਵੀ ਲਿਆਂਦੇ ਹਨ ਦੇਣ ਵਾਸਤੇ।
ਭਾਵਨ ਧਰੇ ਅਨੇਕ ਪ੍ਰਕਾਰ,
ਅਨੇਕ ਪ੍ਰਕਾਰ ਦੇ ਜਿਹੜੇ ਭਾਂਡੇ ਸਨ ਉਹ ਲਿਆ ਕੇ ਰੱਖੇ ਹਨ।
ਦਇਆ ਰਾਮ ਸਤਿਗੁਰੂ ਦੀਵਾਨ,
ਇਤਨੇ ਨੂੰ ਭਾਈ ਦਇਆ ਰਾਮ ਜੀ ਜਿਹੜੇ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਸੇਵਕ ਨੇ, ਔਰ ਦੂਜੇ ਭਾਈ ਦੀਵਾਨ ਆਨੰਦ ਚੰਦ ਜੀ ਹਨ।
ਸਿਨ ਤੈ ਪਹੁੰਚੇ ਬੁੱਧੀਮਾਨ,
ਉਸ ਵਕਤ ਉਹ ਵੀ ਉੱਥੇ ਪਹੁੰਚ ਕੇ ਬੜੇ ਬੁੱਧੀਮਾਨ ਨੇ, ਬੜੇ ਸਿਆਣੇ ਨੇ ਭਾਈ ਦਇਆ ਰਾਮ ਜੀ ਔਰ ਆਨੰਦ ਚੰਦ ਜੀ, ਉਹ ਵੀ ਉੱਥੇ ਤੰਬੋਲ ਦੇਣ ਵਾਸਤੇ, ਜਿਹੜਾ ਗੁਰੂ ਸਾਹਿਬ ਜੀ ਵੱਲੋਂ ਦਾਨ ਸੀ ਇਹ, ਜੋ ਇੱਕ ਲੜਕੀ ਨੂੰ ਦਾਨ ਕਰਨਾ ਸੀ ਮਹਾਰਾਜ ਜੀ ਨੇ, ਉਹ ਦਾਨ ਦੇਣ ਵਾਸਤੇ ਉੱਥੇ ਤੰਬੋਲ ਲੈ ਕੇ ਆ ਗਏ।
ਸਵਾ ਲੱਖ ਕੋਲੇ ਤੰਬੋਲ,
ਸਵਾ ਲੱਖ ਰੁਪਈਏ ਦਾ ਤੰਬੋਲ ਸੀ, ਬੜਾ ਮਾਇਨੇ, ਸਵਾ ਲੱਖ ਬਾਰ ਬਾਰ ਭਾਈ ਸਾਹਿਬ ਇਸ ਕਰਕੇ ਕਹਿ ਰਹੇ ਨੇ ਕਿਉਂਕਿ ਉਸ ਸਮੇਂ ਸਵਾ ਲੱਖ ਬੜਾ ਮਾਇਨੇ ਰੱਖਦਾ ਸੀ। ਕਹਿੰਦੇ ਸਵਾ ਲੱਖ ਰੁਪਈਏ ਦਾ ਤੰਬੋਲ ਉਹ ਲਿਆ ਕੇ ਰੱਖਿਆ ਹੈ,
ਜਿਸ ਪਰ ਲੱਗੇ ਦਰਬ ਬੋਲ,
ਬਹੁਤ ਧਨ ਖਰਚਿਆ ਗਿਆ, ਬੜੀਆਂ ਕੀਮਤੀ ਕੀਮਤੀ ਵਸਤੂਆਂ ਹਨ ਇਸ ਤੰਬੋਲ ਵਿਚ।
ਜੈ ਬੈਠਿਓ ਰਾਜਨ ਸਮਝਾਏ,
ਸਾਰੇ ਰਾਜਿਆਂ ਵੱਲੋਂ ਦਿੱਤਾ ਜਾ ਰਿਹਾ ਸੀ ਵੀ ਇਹ ਫਲਾਣੇ ਰਾਜੇ ਵੱਲੋਂ ਤੰਬੋਲ ਹੈ, ਇਹ ਫਲਾਣੇ ਰਾਜੇ ਵੱਲੋਂ ਤੰਬੋਲ ਆਇਆ, ਸਾਰੇ ਰਾਜੇ ਜਿੱਥੇ ਇਕੱਠੇ ਹੋ ਕੇ ਬੈਠੇ ਸਨ
ਦਿਸ਼ਨ ਕੇ ਸੈਲਨ ਰਾਏ
ਦੋਵਾਂ ਪਾਸਿਆਂ ਦੇ ਰਾਜੇ ਜਿਹੜੇ ਬਰਾਤੀ ਸਨ ਉਹ ਵੀ ਬੈਠੇ ਨੇ ਜਿਹੜੇ ਰਾਜੇ ਫਤਿਹ ਸ਼ਾਹ ਦੇ ਕੋਲ ਮੇਲੀ ਆਏ ਸਨ ਉਹ ਵੀ ਬੈਠੇ ਹਨ
ਦਸੇ ਫਰਸ਼ ਪਰ ਵਸਤੂ ਨਾਨਾ
ਔਰ ਫਰਸ਼ ਵਿਛੇ ਹੋਏ ਉਹਨਾਂ ਦੇ ਉੱਤੇ ਨਾਨਾ ਪ੍ਰਕਾਰ ਦੀਆਂ ਵਸਤੂਆਂ ਜਿਹੜੀਆਂ ਨੇ ਰੱਖੀਆਂ ਹੋਈਆਂ ਨੇ
ਪ੍ਰਥਕ ਪ੍ਰਥਕ ਤਰ ਤਰ ਤੇ ਸੁਖਾਨਾ
ਵੱਖਰੀਆਂ ਸਾਰੇ ਰਾਜਿਆਂ ਵੱਲੋਂ ਵਸਤੂਆਂ ਜਿਹੜੀਆਂ ਨੇ ਉਹ ਥੱਲੇ ਜ਼ਮੀਨ ਤੇ ਫਰਸ਼ ਵਿਛੇ ਹੋਏ ਨੇ ਗਲੀਚੇ ਉਹਨਾਂ ਦੇ ਉੱਤੇ ਰੱਖੀਆਂ ਹੋਈਆਂ ਨੇ
ਬਲੀ ਚਪਲ ਸੁੰਦਰ ਸਰਭੰਗ
ਭਾਈ ਨੰਦ ਚੰਦ ਜੀ ਹੁਣੇ ਵੀ ਸਾਰਾ ਸਮਾਨ ਲੈ ਆਏ ਤੰਬੂਲ ਦਾ ਬੜਾ ਇੱਕ ਬਲੀ ਘੋੜਾ ਵੀ ਮਹਾਰਾਜ ਜੀ ਨੇ ਭੇਜਿਆ ਸੀ ਕਲਗੀਧਰ ਨੇ ਤੰਬੂਲ ਦੇ ਵਿੱਚ ਬੜਾ ਸੁੰਦਰ ਤੇ ਬਲਵਾਨ ਘੋੜਾ ਹੈ
ਕੰਚਨ ਦੀਨ ਤੁਰੰਗਮ ਸੰਗ
ਘੋੜੇ ਦੇ ਨਾਲ ਸੋਨੇ ਦੀ ਕਾਠੀ ਭੇਜੀ ਹੈ ਕਲਗੀਧਰ ਨੇ ਘੋੜੇ ਦੇ ਉੱਤੇ ਜਿਹੜੀ ਕਾਠੀ ਹੈ ਉਹ ਸੋਨੇ ਦੀ ਸਵਰਨ ਦੀ ਬਣੀ ਹੋਈ ਭੇਜੀ ਹੈ
ਭਾਂਜਨ ਹੇਮਰਜ ਕੇ ਧਰੇ
ਬਰਤਨ ਚਾਂਦੀ ਤੇ ਸੋਨੇ ਦੀ ਧਾਤ ਦੇ ਬਣੇ ਹੋਏ ਜਿਹੜੇ ਬਰਤਨ ਸਨ ਉਹ ਲਿਆ ਕੇ ਰੱਖੇ ਹਨ
ਇਤਿਆਦਕ ਸਭ ਹਿਰਨ ਕਰੇ
ਹੋਰ ਵੀ ਬਹੁਤ ਸਾਰੀਆਂ ਵਸਤੂਆਂ ਕੱਪੜੇ ਬਸਤਰ ਪਸ਼ਮੀਨੇ ਦੇ ਰੇਸ਼ਮ ਦੇ ਹੋਰ ਅਨੇਕ ਭਾਂਤਾਂ ਦੇ ਵਧੀਆ ਵਧੀਆ ਕੱਪੜੇ ਜਿਹੜੇ ਸਨ ਇਹਦੇ ਤੋਂ ਇਲਾਵਾ ਹੋਰ ਵੀ ਅਨੇਕਾਂ ਵਸਤੂਆਂ ਲਿਆ ਕੇ ਰੱਖੀਆਂ ਸਭ ਨੇ ਵੇਖੀਆਂ ਨੇ
ਵਿੱਚ ਲੱਗੀ ਜਾ ਸਭ ਗਿਰ ਰਾਏ
ਸਾਰੇ ਪਹਾੜੀ ਰਾਜਿਆਂ ਦੀ ਨਿਗਾਹ ਉੱਥੇ ਪੈ ਰਹੀ ਕਿਉਂਕਿ ਬਾਕੀ ਰਾਜਿਆਂ ਦਾ ਤੰਬੋਲ ਥੋੜਾ ਸੀ ਥੋੜੀਆਂ ਥੋੜੀਆਂ ਵਸਤੂਆਂ ਦੇ ਰਹੇ ਸੀ ਪਰ ਇਹ ਗੁਰੂ ਸਾਹਿਬ ਜੀ ਵੱਲੋਂ ਬੜਾ ਵੱਡਾ ਤੰਬੋਲ ਆਇਆ ਸਵਾ ਲੱਖ ਰੁਪਏ ਦੀ ਲਾਗਤ ਦਾ ਤੰਬੋਲ ਹੈ ਸਾਰੇ ਰਾਜਿਆਂ ਦੀ ਨਿਗਾਹ ਸਾਰਿਆਂ ਦਾ ਧਿਆਨ ਉਸ ਪਾਸੇ ਗਿਆ ਹੈ
ਪਾਟ ਪੁਕਾਰ ਉੱਚ ਸੁਣਾਏ
ਪਾਟ ਉੱਚੀ ਉੱਚੀ ਪੁਕਾਰ ਕੇ ਦੱਸ ਰਹੇ ਨੇ ਕਿਉਂਕਿ ਜਿਹੜੇ ਜਿਹਦੇ ਰਾਜੇ ਵੱਲੋਂ ਤੰਬੋਲ ਆਉਂਦਾ ਦੱਸਿਆ ਜਾਂਦਾ ਵੀ ਆਹ ਤੰਬੋਲ ਫਲਾਣੇ ਰਾਜੇ ਵੱਲੋਂ ਹੈ ਇਹ ਅਮਕੇ ਰਾਜੇ ਵੱਲੋਂ ਹੈ ਜਦੋਂ ਗੁਰੂ ਸਾਹਿਬ ਵੱਲੋਂ ਲਿਆਂਦਾ ਹੋਇਆ ਭੇਜਿਆ ਹੋਇਆ ਤੰਬੋਲ ਰੱਖਿਆ ਨਾ ਤੇ ਰਾਜਿਆਂ ਦੀ ਸਾਰਿਆਂ ਦੀ ਨਿਗਾਹ ਉਸ ਤੰਬੋਲ ਤੇ ਸੀ ਇਤਨੇ ਨੂੰ ਇੱਕ ਭੱਟ ਉੱਚੀ ਆਵਾਜ਼ ਵਿੱਚ ਬੋਲਿਆ ਕਹਿਣ ਲੱਗਾ
ਜਿਸ ਤੇ ਸਵਾ ਲੱਖ ਧਨ ਲਾਗਿਓ ਵਸਤ ਅਜਾਇਬ ਤੇ ਜਗ ਮਗਿਓ
ਬੋਲਿਆ ਭੱਟ ਕਹਿਣ ਲੱਗਾ ਜੀ ਜਿਸ ਕਾਰਨ ਕਰਕੇ ਸਵਾ ਲੱਖ ਰੁਪਈਆ ਖਰਚ ਹੋਇਆ ਸਵਾ ਲੱਖ ਰੁਪਈਏ ਦਾ ਧਨ ਜਿਸ ਤੇ ਖਰਚਿਆ ਗਿਆ ਇਹ ਉਹ ਅਜਾਇਬ ਵਸਤੂਆਂ ਨੇ ਜਿਨ੍ਹਾਂ ਤੇ ਪੂਰਾ ਸਵਾ ਲੱਖ ਰੁਪਈਆ ਖਰਚਿਆ ਗਿਆ
ਸ਼੍ਰੀ ਨਾਨਕ ਜਗ ਗੁਰ ਕੀ ਗਾਦੇ ਤਿਸ ਪਰ ਬੈਠੇ ਜਨ ਐ ਲਾਦੇ
ਸਵਾ ਲੱਖ ਦਾ ਇਹ ਤੰਬੋਲ ਇਹ ਅਜਾਇਬ ਵਸਤੂਆਂ ਜੋ ਤੁਸੀਂ ਸਾਰੇ ਰਾਜੇ ਵੇਖ ਰਹੇ ਹੋ ਇਹ ਸਾਰੀਆਂ ਵਸਤੂਆਂ ਭੇਜੀਆਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਗੱਦੀ ਦੇ ਮਾਲਕ ਨੇ ਜੋ ਇਸ ਵਕਤ ਉਹਨਾਂ ਦੀ ਗੱਦੀ ਦੇ ਉੱਤੇ ਬੜੇ ਅਹਿਲਾਦ ਨਾਲ ਬੜੀ ਖੁਸ਼ੀ ਦੇ ਨਾਲ ਬੈਠੇ ਹਨ
ਗਿਰਪਤ ਪੁੱਜ ਭਾਰੇ
ਔਰ ਉਹਨਾਂ ਦਾ ਨਾਂ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਹ ਤਬੋਲ ਸਵਾ ਲੱਖ ਦਾ ਉਹਨਾਂ ਵੱਲੋਂ ਭੇਜਿਆ ਗਿਆ ਰਾਜਾ ਫਤਿਹ ਸ਼ਾਹ ਜਿਹੜਾ ਪਹਾੜੀ ਰਾਜਾ ਔਰ ਬੜੇ ਬਲਵਾਨ ਬਾਹਾਂ ਵਾਲਾ ਬਲੀ ਰਾਜਾ ਹੈ
ਜਿਸ ਪਰ ਕਿਰਪਾ ਦੇਸ਼ ਨਿਜ ਧਾਰੇ
ਰਾਜੇ ਫਤਿਹ ਸ਼ਾਹ ਦੇ ਉੱਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਸਵੱਲੀ ਨਿਗਾਹ ਕਰਕੇ ਵੇਖਿਆ ਕਿਰਪਾ ਭਰੀ ਦ੍ਰਿਸ਼ਟੀ ਨਾਲ ਇਹਦੇ ਤੇ ਵੇਖਿਆ ਹੈ ਸਾਰਾ ਸਮਾਨ ਸਵਾ ਲੱਖ ਦਾ ਤੰਬੋਲ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਾਇਜ ਵਾਸਤੇ ਭੇਜਿਆ ਹੈ
ਗੁਰਦੀਵਾਨ ਅਰਪ੍ਰੋਤ ਲਿਆਇਓ
ਇਹ ਸਾਰੀਆਂ ਵਸਤੂਆਂ ਗੁਰੂ ਸਾਹਿਬ ਜੀ ਦੇ ਦੀਵਾਨ ਭਾਈ ਨੰਦ ਚੰਦ ਜੀ ਔਰ ਕਲਗੀਧਰ ਜੀ ਦੇ ਪੁਰੋਹਿਤ ਭਾਈ ਦਇਆ ਰਾਮ ਜੀ ਲੈ ਕੇ ਆਏ ਹਨ
ਸਭ ਤੋਂ ਸ੍ਰੇਸ਼ਟ ਬਦੋ ਤੰਬੂਲ
ਇਸ ਵਕਤ ਜਿੰਨੇ ਰਾਜਿਆਂ ਵੱਲੋਂ ਤੰਬੂਲ ਦਿੱਤਾ ਗਿਆ ਭੱਟ ਨੇ ਵੀ ਕਿਹਾ ਜਿੰਨੇ ਰਾਜਿਆਂ ਵੱਲੋਂ ਤੰਬੂਲ ਦਿੱਤਾ ਗਿਆ ਸਭ ਤੋਂ ਜ਼ਿਆਦਾ ਵੱਡਾ ਤੰਬੋਲ ਤੇ ਕੀਮਤੀ ਤੰਬੋਲ ਇਸ ਵਕਤ ਤੱਕ ਦਾ ਉਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਭੇਜਿਆ ਹੋਇਆ ਇਹ ਤੰਬੋਲ ਹੈ ਇਹ ਸਭ ਤੋਂ ਕੀਮਤੀ ਔਰ ਸਭ ਤੋਂ ਸ੍ਰੇਸ਼ਟ ਹੈ
ਨਾਨਾ ਵਸਤੂ ਜਿਨ ਬੋ ਮੋਲ
ਨਾਨਾ ਪ੍ਰਕਾਰ ਦੀਆਂ ਵਸਤੂਆਂ ਨੇ ਸੋਨੇ ਚਾਂਦੀ ਦੇ ਬਰਤਨ ਨੇ ਸੁਨੱਖਾ ਘੋੜਾ ਸੋਨੇ ਦੀ ਕਾਠੀ ਪਾ ਕੇ ਭੇਟ ਕੀਤਾ ਇਹ ਸਾਰੀਆਂ ਵਸਤੂਆਂ ਬੜੀਆਂ ਬਹੁਮੁੱਲੀਆਂ ਗੁਰੂ ਸਾਹਿਬ ਜੀ ਵੱਲੋਂ ਭੇਜੀਆਂ ਹਨ
ਭੀਮ ਚੰਦ ਸੁਨ ਸਤਿਗੁਰ ਨਾਮੋ ਜਰ ਮਰ ਗਏ ਭਇਓ ਜਨ ਆਮੋ।
ਭੀਮ ਚੰਦ ਨੇ ਜਦੋਂ ਸੁਣਿਆ ਦਸਵੇਂ ਪਾਤਸ਼ਾਹ ਦਾ ਨਾਂ ਕਿ ਇਹ ਤੰਬੋਲ ਦਸਮੇਸ਼ ਪਿਤਾ ਵੱਲੋਂ ਹੈ, ਕਲਗੀਧਰ ਵੱਲੋਂ ਹੈ, ਜਦੋਂ ਮਹਾਰਾਜ ਜੀ ਦਾ ਨਾਂ ਸੁਣਿਆ, ਸੁਣ ਕੇ ਸੜ ਬਲ ਗਿਆ, ਜਿਵੇਂ ਮੀਂਹ ਦੀਆਂ ਬੂੰਦਾਂ ਪੈਂਦਿਆਂ ਜਵਾਸੇ ਦਾ ਬੂਟਾ ਸੜ ਜਾਂਦਾ ਨਾ, ਸਵਾਹ ਹੋ ਜਾਂਦਾ, ਏਦਾਂ ਰਾਜਾ ਭੀਮ ਚੰਦ ਸੁਣ ਕੇ ਸੜ ਬਲ ਗਿਆ।
ਖੁਣ ਸਿਓ ਨਿਜ ਲੋਕਨ ਸੰਗ ਬੋਲਿਓ।
ਖੁਰਸਿਆ ਇਕਦਮ, ਗੁੱਸੇ ਵਿਚ ਆਇਆ ਭੀਮ ਚੰਦ, ਤੇ ਆਪਣੇ ਨਾਲ ਜਿਹੜੇ ਉਹਦੇ ਲੋਕ ਬੈਠੇ ਸੀ, ਉੱਚਾ ਤਾਂ ਨੀ ਬੋਲਿਆ, ਆਪਣੇ ਨਾਲ ਜਿਹੜੇ ਉਹਦੇ ਲੋਕ ਬੈਠੇ ਸਨ ਉਹਨਾਂ ਵਿਚ ਬੋਲਿਆ, ਕਹਿਣ ਲੱਗਾ,
ਗੁਰੂ ਦਵੈਕ ਤੋਂ ਮੁਖ ਤੇ ਖੋਲਿਓ।
ਪਾਤਸ਼ਾਹ ਨਾਲ ਜਿਹੜੀ ਵੱਡੀ ਭਾਰੀ ਦਵੈਸ਼ ਹੈ, ਉਹ ਦਵੈਸ਼ ਭੀਮ ਚੰਦ ਨੇ ਆਪਣੇ ਮੂੰਹ ਤੋਂ ਬੋਲ ਕੇ ਪ੍ਰਗਟ ਕੀਤੀ।
ਦੇਖੋ ਇਹ ਆਚਰਜ ਕੀ ਬਾਤੇ, ਸ੍ਰੀ ਗੋਬਿੰਦ ਸਿੰਘ ਮੋਏ ਅਰਾਤੇ।
ਉਹ ਸਾਥੀਓ ਵੇਖੋ, ਨਾਲ ਦੇ ਰਾਜਿਆਂ ਨੂੰ ਕਹਿੰਦਾ ਆਵਾਜ਼ ਮਾਰ ਕੇ, ਕਹਿੰਦਾ ਉਹ ਸਾਥੀਓ ਮਿੱਤਰੋ ਵੇਖੋ, ਗੁਰੂ ਗੋਬਿੰਦ ਸਿੰਘ ਸਾਹਿਬ ਜੋ ਮੇਰੇ ਬੜੇ ਵੱਡੇ ਦੁਸ਼ਮਣ ਹਨ, ਇਸ ਵਕਤ ਜੇ ਮੇਰਾ ਕੋਈ ਦੁਸ਼ਮਣ ਹੈ ਤਾਂ ਉਹ ਗੁਰੂ ਗੋਬਿੰਦ ਸਿੰਘ ਹਨ।
ਅਪਰ ਮਾਰਤਾ ਕਹੀਏ ਕਹਾ, ਅਮਨ ਦਿਓ ਨਾ ਮੋਕੋਇਆ।
ਹੁਣ ਵਾਰਤਾ ਕੀ ਕਹਿਣੀ ਉਹਨਾਂ ਬਾਰੇ, ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੇ ਮੈਨੂੰ ਮੇਰੇ ਪੁੱਤਰ ਦੀ ਪੂਰੀ ਬਰਾਤ ਲਿਆ ਕੇ ਵੀ ਉਸ ਰਸਤੇ ਲੰਘਣ ਵਾਸਤੇ ਆਉਣ ਨਹੀਂ ਦਿੱਤਾ।
ਲੜਨ ਹੇਤ ਦਲ ਸਨਮੁਖ ਕਰਿਓ,
ਵਾਸਤੇ ਆਪਣਾ ਦਲ ਅੱਗੇ ਕਰ ਦਿੱਤਾ। ਆਪਣੀ ਖੋਟ ਨਹੀਂ ਦੱਸਦਾ ਭੀਮ ਚੰਦ ਕਿ ਅਸੀਂ ਕਿਹਾ ਸੀ ਕਿ ਜਦੋਂ ਲੰਘਾਂਗੇ ਨਾਲੇ ਗੁਰੂ ਦਾ ਡੇਰਾ ਵੀ ਲੁੱਟ ਲਾਂਗੇ, ਉਹ ਨਹੀਂ ਆਪਣੀ ਖੋਟ ਦੱਸ ਰਿਹਾ। ਕਹਿੰਦਾ ਜੀ ਵੇਖੋ ਮੇਰੇ ਨਾਲ ਇੰਨੀ ਵਧੀਕੀ ਗੁਰੂ ਨੇ ਕੀਤੀ ਹੈ।
ਛੇਮਾ ਧਰੀ ਮੈਂ ਵਿਆਹ ਵਿਚਰਿਓ,
ਲੜਾਈ ਨਹੀਂ ਕੀਤੀ ਉਹਨਾਂ ਨਾਲ, ਜੰਗ ਨਹੀਂ ਕੀਤਾ, ਸਗੋਂ ਛੇਮਾ ਕੀਤੀ, ਕਿਉਂਕਿ ਮੇਰੇ ਪੁੱਤਰ ਦਾ ਵਿਆਹ ਸੀ, ਮੈਂ ਖੁਸ਼ੀਆਂ ਨਾਲ ਆਪਣੇ ਪੁੱਤਰ ਨੂੰ ਵਿਆਹਣਾ ਚਾਹੁੰਦਾ ਸੀ।
ਸਰਬ ਰੀਤ ਤੇ ਪਾ ਨੁਕਸਾਨ,
ਸਰਬ ਰੀਤੀ ਕਰਕੇ ਮੇਰਾ ਬੜਾ ਵੱਡਾ ਨੁਕਸਾਨ ਹੋਇਆ।
ਉਛਵ ਬਦਤ ਕਰਿਓ ਚੈਹਾਨ,
ਮੇਰਾ ਇੰਨਾ ਭਾਰੀ ਉਤਸਵ ਵਧਿਆ ਹੋਇਆ ਸੀ ਔਰ ਗੁਰੂ ਜੀ ਮੇਰੇ ਉਸ ਉਤਸਵ ਨੂੰ ਖਤਮ ਕਰਨਾ ਚਾਹੁੰਦੇ ਸਨ।
ਇਸ ਵਿਦ ਕੋ ਅਦਕਾਏ ਵਿਰੋਧੀ,
ਮੇਰਾ ਇਹੋ ਜਿਹਾ ਵੱਡਾ ਵਿਰੋਧੀ ਹੈ, ਮੇਰਾ ਏਡਾ ਵੱਡਾ ਭਾਰੀ ਦੁਸ਼ਮਣ ਹੈ।
ਗਿਰ ਓਰਨ ਬਰਾਤ ਸਭ ਰੋਧੀ,
ਪਹਾੜਾਂ ਦੇ ਵਿਚ ਜਿੰਨੇ ਪਹਾੜਾਂ ਦੇ ਵਿਚ ਮੇਰੇ ਨਾਲ ਰਾਜੇ ਆਏ ਸਨ ਪਹਾੜੀ, ਸਭ ਨੂੰ ਉਹਨਾਂ ਨੇ ਰੋਕਿਆ, ਰਸਤੇ ਚ ਬਰਾਤ ਰੋਕੀ ਹੈ।
ਕਿਸ ਰਿਪ ਸੋ ਅਸ ਸਮਦੀ ਮੇਰਾ,
ਮੇਰਾ ਇਹੋ ਜਿਹਾ ਦੁਸ਼ਮਣ ਸੀ, ਮੇਰੇ ਇਹੋ ਜਿਹੇ ਦੁਸ਼ਮਣ ਨਾਲ ਮੇਰਾ ਸਮਦੀ ਰਾਜਾ ਫਤਿਹ ਸ਼ਾਹ,
ਸੰਗੀ ਜਨ ਮੀਤ ਬਡੇਰਾ,
ਉਹਨਾਂ ਦੇ ਨਾਲ ਮਿੱਤਰਤਾ ਰੱਖਦਾ ਜਿਹੜਾ ਮੇਰਾ ਦੁਸ਼ਮਣ ਹੈ, ਮੇਰਾ ਸਮਝੀ ਹੋ ਕੇ ਉਹਨਾਂ ਨਾਲ ਮਿੱਤਰਤਾ ਰੱਖਦਾ, ਉਹਨਾਂ ਦੇ ਨਾਲ ਵੱਡਾ ਭਾਰੀ ਮਿੱਤਰਤਾ ਨਾ ਰੱਖਦਾ ਹੈ।
ਜੋ ਗੁਰ ਸੰਗ ਸਖਾਪਨ ਰੱਖੇ, ਤੋ ਇਸ ਕੋ ਨਿਜ ਛਤਰ ਲਖੇ।
ਜੇ ਇਹ ਗੁਰੂ ਨਾਲ ਮਿੱਤਰਤਾ ਰੱਖਦਾ, ਗੁਰੂ ਨਾਲ ਸਖਾਪਨ ਰੱਖਦਾ, ਤੇ ਫਿਰ ਫਤਿਹ ਸ਼ਾਹ ਮੇਰਾ ਰਿਸ਼ਤੇਦਾਰ ਥੋੜੀ ਹੈ, ਫਿਰ ਇਹ ਵੀ ਮੇਰਾ ਦੁਸ਼ਮਣ ਹੈ। ਭੀਮ ਚੰਦ ਕਹਿੰਦਾ, ਕਹਿੰਦਾ ਜੇ ਗੁਰੂ ਨਾਲ ਮਿੱਤਰਤਾ ਰੱਖਦਾ, ਸਖਾਪਨ ਰੱਖਦਾ, ਤੇ ਫਿਰ ਇਹ ਫਤਿਹ ਸ਼ਾਹ ਮੇਰਾ ਮਿੱਤਰ ਨਹੀਂ, ਇਹ ਵੀ ਮੇਰਾ ਦੁਸ਼ਮਣ ਹੈ।
ਰਿਪ ਕੋ ਮਿੱਤਰ ਸ਼ਤਰੂ ਸੋ ਭਾਰੋ,
ਦੁਸ਼ਮਣ ਦਾ ਮਿੱਤਰ ਹੁੰਦਾ ਨੀਤੀ ਕਹਿੰਦੀ ਹੈ, ਉਹ ਵੀ ਦੁਸ਼ਮਣ ਹੀ ਹੁੰਦਾ। ਜਿਹੜਾ ਦੁਸ਼ਮਣ ਦਾ ਮਿੱਤਰ ਹੈ ਉਹ ਵੀ ਤੁਹਾਡਾ ਦੁਸ਼ਮਣ ਹੈ, ਨੀਤੀ ਕਹਿੰਦੀ ਹੈ।
ਇਸ ਬਿਰ ਤੇ ਨਾ ਮੇਲ ਮਮਾਰੋ,
ਇਹਦੇ ਨਾਲ ਮੇਰਾ ਕੋਈ ਮੇਲ ਨਹੀਂ ਫਤਿਹ ਸ਼ਾਹ ਨਾਲ, ਜੇ ਮੇਰੇ ਦੁਸ਼ਮਣ ਨਾਲ ਇਹ ਮਿੱਤਰਤਾ ਰੱਖਦਾ। ਵੇਖੋ ਉਹਦਾ ਤੰਬੋਲ ਰੱਖ ਰੱਖ ਕੇ ਸਾਨੂੰ ਵਿਖਾ ਰਿਹਾ, ਤੇ ਮੇਰੇ ਦੁਸ਼ਮਣ ਨਾਲ ਮਿੱਤਰਤਾ ਰੱਖਦਾ, ਤੇ ਫਿਰ ਇਹਦੇ ਨਾਲ ਮੇਰਾ ਕਾਹਦਾ ਮੇਲ ਹੋ ਸਕਦਾ ਹੈ।
ਕਿਮ ਸਮਦਾਪਨ ਕੋ ਨਿਰਬਾਹ,
ਸਾਡਾ ਸਮਝੀ ਪੁਣਾ ਨਿਭੇਗਾ, ਸਾਡੀ ਰਿਸ਼ਤੇਦਾਰੀ ਇਹ ਕਿਵੇਂ ਨਿਭੇਗੀ।
ਜੋ ਹਮਰੇ ਰੂਪ ਕੋ ਪੱਖ ਚਾਹੇ,
ਸਾਡੇ ਦੁਸ਼ਮਣ ਦਾ ਪੱਖ ਚਾਹੁੰਦਾ, ਸਾਡੇ ਦੁਸ਼ਮਣ ਦਾ ਭਲਾ ਚਾਹੁੰਦਾ, ਉਹਦੇ ਨਾਲ ਸਾਡੀ ਮਿੱਤਰਤਾ ਕਿਵੇਂ ਹੋ ਸਕਦੀ ਹੈ।
ਨਿਕਟ ਹਮੋ ਤੇ ਕਛੂ ਨਾ ਵਿਚਾਰਾ,
ਮੇਰੇ ਨੇੜੇ ਹੁੰਦਿਆਂ ਵੀ ਇਹਨੇ ਕੋਈ ਵਿਚਾਰ ਨਹੀਂ ਕੀਤੀ।
ਜਾਏ ਦੂਰ ਤੋਂ ਕਰੇ ਵਿਗਾਰਾ,
ਜੇ ਮੈਂ ਇੱਥੋਂ ਚਲਾ ਜਾਵਾਂ ਤੇ ਪਿੱਛੋਂ ਹੋਰ ਵਿਗਾੜ ਕਰੇਗਾ, ਮੇਰੇ ਹੁੰਦਿਆਂ ਨੀ ਸ਼ਰਮ ਕੀਤੀ ਫਤਿਹ ਸ਼ਾਹ ਨੇ, ਮੈਂ ਗੁਰੂ ਦਾ ਤੰਬੋਲ ਰੱਖ ਕੇ ਨਾ ਵਿਖਾਵਾਂ, ਮੇਰੇ ਹੁੰਦਿਆਂ ਇਹ ਕੰਮ ਕਰ ਰਿਹਾ, ਤੇ ਮੈਂ ਜੇ ਚਲਾ ਜਾਵਾਂ ਤੇ ਪਿੱਛੋਂ ਹੋਰ ਜ਼ਿਆਦਾ ਵਿਗਾੜ ਕਰੇਗਾ।
ਕਹਿਬੂ ਕਹਿਣਾ ਕੁਝ ਬਣੇ ਆਵੇ
ਕੀ ਕਹਿਣਾ ਤੇ ਹੁਣ ਤਾਂ ਕਹਿਣਾ ਕੁਝ ਬਣ ਹੀ ਨਹੀਂ ਆਉਂਦਾ।
ਫਤਿਹ ਸ਼ਾਹ ਕੋ ਜੀਮ ਪਾਵੇ
ਜੇ ਰਾਜੇ ਫਤਿਹ ਸ਼ਾਹ ਨੂੰ ਇਹੀ ਗੱਲਾਂ ਚੰਗੀਆਂ ਲੱਗਦੀਆਂ ਨੇ, ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਚੰਗੇ ਲੱਗਦੇ ਨੇ, ਉਹਨਾਂ ਦੀ ਮਿੱਤਰਤਾ ਇਹਨਾਂ ਨੂੰ ਚੰਗੀ ਲੱਗਦੀ ਹੈ।
ਇਸ ਦੋਤਾ ਕੋ ਤਜ ਦੀ ਡੋਲਾ ਕਰੋ ਕੁਝ ਗਮਨੋ ਕਰ ਓਰਾ।
ਕਹਿੰਦਾ ਜੇ ਫਤਿਹ ਸ਼ਾਹ ਨੂੰ ਏਦਾਂ ਹੀ ਚੰਗਾ ਲੱਗਦਾ ਤੇ ਫਿਰ ਇਹਦੀ ਲੜਕੀ ਦਾ ਡੋਲਾ ਇੱਥੇ ਛੱਡ ਦਿਓ ਤੇ ਆਪਾਂ ਇੱਥੋਂ ਕੂਚ ਕਰੀਏ, ਆਪਾਂ ਨੀ ਇੱਥੇ ਰਹਿਣਾ, ਇਹਦੀ ਲੜਕੀ ਦਾ ਡੋਲਾ ਹੀ ਇੱਥੇ ਛੱਡ ਦਿਓ। ਭੀਮ ਚੰਦ ਰਾਜੇ ਫਤਿਹ ਸ਼ਾਹ ਦੀ ਵਰਤੋਂ ਕਰਨਾ ਚਾਹੁੰਦਾ, ਇਸ ਆੜ ਦੇ ਵਿਚ ਇਸ ਮਜਬੂਰੀ ਚ ਫਸੇ ਹੋਏ ਨੂੰ ਵਰਤਣਾ ਚਾਹੁੰਦਾ। ਕਹਿੰਦਾ ਜੇ ਨਹੀਂ ਮੰਨਦਾ ਸਾਡੀ ਗੱਲ, ਜੇ ਗੁਰੂ ਦਾ ਪੱਖ ਪੂਰਦਾ ਇਹੀ ਇਹਨੂੰ ਚੰਗਾ ਲੱਗਦਾ ਤੇ ਫਿਰ ਇਹਦੀ ਲੜਕੀ ਦਾ ਡੋਲਾ ਇੱਥੇ ਹੀ ਛੱਡ ਦਿਓ ਤੇ ਚੁੱਕੋ ਆਪਣੀ ਫੌਜ ਦਾ ਡੇਰਾ ਤੇ ਇੱਥੋਂ ਕੂਚ ਕਰੋ।
ਭੀਮ ਚੰਦ ਕੋ ਆਸ਼ਾ ਸੁਣਿਓ,
ਇਹ ਆਸ਼ਾ ਜਦੋਂ ਰਾਜੇ ਭੀਮ ਚੰਦ ਦਾ ਇਹਦੇ ਨਾਲ ਬੈਠੇ ਰਾਜਿਆਂ ਨੇ ਸੁਣਿਆ।
ਨਿਪ ਜਸਵਾਲ ਕਟੋਚੀ ਭਨਿਓ,
ਰਾਜਾ ਜਸਵਾਲੀਆ ਕੋਲ ਬੈਠਾ ਸੀ, ਰਾਜਾ ਕਿਰਪਾਲ ਕਟੋਚੀਆ ਕੋਲ ਬੈਠਾ ਸੀ।
ਗੁਰ ਕੇ ਸੰਗ ਸ਼ਤਰਤਾ ਪਾਰੇ ਅਤੇਸ਼ਾ ਮਨ ਕਿਉਂ ਨਾ ਵਿਚਾਰੇ।
ਬਲਦੀ ਤੇ ਹੋਰ ਅੱਗ ਪਾਉਣ ਵਾਸਤੇ ਕਹਿੰਦੇ ਹੇ ਰਾਜਾ ਭੀਮ ਚੰਦ, ਤੇਰੀ ਗੁਰੂ ਨਾਲ ਦੁਸ਼ਮਣੀ ਹੈ, ਗੁਰੂ ਨਾਲ ਤੇਰਾ ਵਿਰੋਧ ਚੱਲ ਰਿਹਾ, ਤੇਰੇ ਇਸ ਵਿਰੋਧ ਨੂੰ ਰਾਜੇ ਫਤਿਹ ਸ਼ਾਹ ਨੇ ਕਿਉਂ ਨੀ ਵਿਚਾਰਿਆ, ਇਸ ਗੱਲ ਦੀ ਵਿਚਾਰ ਰਾਜੇ ਫਤਿਹ ਸ਼ਾਹ ਨੇ ਭਲਾ ਕਿਉਂ ਨੀ ਕੀਤੀ।
ਕੋ ਅਣਜਾਣ ਪਨੇ ਮੈਂ ਰਹਿਓ,
ਕੋਈ ਅਣਜਾਣ ਪੁਣੇ ਦੇ ਵਿਚ ਰਹਿ ਗਏ, ਇਹਨੂੰ ਹਾਲੇ ਤੱਕ ਨੀ ਪਤਾ ਲੱਗਾ ਕਿ ਲਾੜਾ ਕੱਲਾ ਆਇਆ ਤੇ ਬਰਾਤ ਬਾਅਦ ਵਿਚ ਆਈ ਹੈ।
ਤੁਮਰੀ ਦਿਸ਼ਕੋ ਰੋਸ ਨਾ ਲਇਓ,
ਮੇਰੇ ਵੱਲੋਂ ਇਹਨੇ ਆਪਣੇ ਮਨ ਚ ਕੋਈ ਰੋਸ ਰੱਖਿਆ ਹੀ ਨੀ ਗੁਰੂ ਦੇ ਨਾਲ, ਇਹਨੂੰ ਤਾਂ ਰੁੱਸ ਜਾਣਾ ਚਾਹੀਦਾ ਸੀ ਵੀ ਗੁਰੂ ਜੀ ਨੇ ਬਰਾਤ ਨੀ ਹੋਣ ਦਿੱਤੀ, ਤੇਰੇ ਵੱਲੋਂ ਇਹਨਾਂ ਨੇ ਆਪਣੇ ਮਨ ਚ ਕੋਈ ਰੋਸ ਨੀ ਰੱਖਿਆ।
ਗੁਰ ਕੇ ਸੰਗ ਮੇਲੇ ਮਨੇ ਇਸ ਕੈਸੇ,
ਨਾਲ ਇਹਦਾ ਮੇਲ ਕਿਵੇਂ ਹੋ ਸਕਦਾ, ਇਹ ਕਿਵੇਂ ਗੁਰੂ ਜੀ ਨਾਲ ਮੇਲ ਮਿਲਾਪ ਰੱਖ ਸਕਦਾ ਜੇ ਗੁਰੂ ਜੀ ਤੇਰੇ ਵਿਰੋਧੀ ਹਨ।
ਵਧੀਆ ਵਿਰੋਧ ਜੋ ਤੁਮ ਸੰਗ ਐਸੇ,
ਤੇਰੇ ਨਾਲ ਇੰਨਾ ਵਿਰੋਧ ਗੁਰੂ ਜੀ ਦਾ ਵੱਧ ਗਿਆ ਕਿ ਉਹਨਾਂ ਬਰਾਤ ਤੱਕ ਨੀ ਉੱਥੋਂ ਲੰਘਣ ਦਿੱਤੀ, ਤੇ ਫਿਰ ਉਹਨਾਂ ਨਾਲ ਮੇਲ ਮਿਲਾਪ ਰੱਖਣਾ ਰਾਜੇ ਫਤਿਹ ਸ਼ਾਹ ਦਾ ਵੀ ਨਹੀਂ ਬਣਦਾ, ਇਹ ਵੀ ਉਹਨਾਂ ਨਾਲ ਮਿੱਤਰਤਾ ਸਖਾਪਨ ਨਾ ਰੱਖੇ ਫਿਰ ਇਹਦਾ ਵੀ ਨਹੀਂ ਬਣਦਾ।
ਸੁਣ ਗੁਲੇਰੀਆ ਕਹਿ ਗੋਪਾਲ,
ਰਾਜੇ ਗੋਪਾਲ ਗੁਲੇਰੀਆ ਰਾਜਾ ਬੈਠਾ ਸੀ, ਉਹ ਵੀ ਸੁਣ ਕੇ ਬੋਲਿਆ, ਕਹਿਣ ਲੱਗਾ
ਬੂਜੋ ਫਤਿਹ ਸ਼ਾਹ ਕੇ ਨਾਲ,
ਆਪ ਹੀ ਨਾ ਫੈਸਲੇ ਲਈ ਜਾਓ, ਰਾਜੇ ਫਤਿਹ ਸ਼ਾਹ ਨੂੰ ਕੋਲ ਬੁਲਾ ਕੇ ਉਹਨੂੰ ਵੀ ਪੁੱਛ ਲੋ ਕੀ ਕਹਿੰਦਾ, ਰਾਜੇ ਫਤਿਹ ਸ਼ਾਹ ਨੂੰ ਆਪਣੇ ਕੋਲ ਬੁਲਾ ਕੇ ਪੁੱਛੋ,
ਰਹਿ ਸਾਕਨੇ ਅਨੁਸਾਰੀ,
ਪੁੱਛ ਲੋ ਫਤਿਹ ਸ਼ਾਹ ਨੂੰ ਕਿ ਜੇ ਤੂੰ ਆਪਣੇ ਰਿਸ਼ਤੇਦਾਰਾਂ ਦੇ ਅਨੁਸਾਰ ਨਹੀਂ ਰਹਿੰਦਾ, ਭੀਮ ਚੰਦ ਤੇਰਾ ਰਿਸ਼ਤੇਦਾਰ ਹੈ, ਅਸੀਂ ਸਾਰੇ ਪਹਾੜੀ ਰਾਜੇ ਤੇਰੇ ਰਿਸ਼ਤੇਦਾਰ ਹਾਂ, ਭਰਾ ਹਾਂ, ਜੇ ਤੂੰ ਆਪਣੇ ਰਿਸ਼ਤੇਦਾਰਾਂ ਦੇ ਅਨੁਸਾਰ ਨਹੀਂ ਰਹਿੰਦਾ
ਤੋ ਸਗੀਅਤਾ ਕਹਾਂ ਤੁਮਾਰੀ,
ਇਹ ਜਿਹੜੀ ਸਮੀਪਤਾ ਕਾਹਦੀ ਹੈ, ਫਿਰ ਇਹ ਜਿਹੜਾ ਸੰਬੰਧੀ ਪੁਣਾ ਬਣਿਆ ਹੈ, ਸਮਧੀ ਪੁਣਾ ਬਣਿਆ, ਫਿਰ ਇਹ ਤਾਂ ਬਣਦਾ ਹੀ ਨਹੀਂ, ਜੇ ਤੂੰ ਆਪਣੇ ਰਿਸ਼ਤੇਦਾਰ ਦੇ ਅਨੁਸਾਰ ਹੀ ਨਹੀਂ ਚੱਲਦਾ ਤੇ ਫਿਰ ਰਿਸ਼ਤੇਦਾਰੀ ਕਾਹਦੀ ਬਣਦੀ ਹੈ।
ਜੇ ਮਾਨੈ ਗੁਰ ਸੋ ਲੜ ਪਰੈ,
ਜੇ ਫਤਿਹ ਸ਼ਾਹ ਸਾਡੀ ਗੱਲ ਮੰਨ ਲਵੇ ਤੇ ਮੰਨੇ ਹੀ ਨਾ, ਸਗੋਂ ਲੜਾਈ ਕਰਨ ਵਾਸਤੇ ਵੀ ਤਿਆਰ ਹੋ ਜਾਵੇ, ਗੁਰੂ ਨਾਲ ਗੁਰੂ ਨਾਲ ਲੜਨ ਵਾਸਤੇ ਵੀ ਤਿਆਰ ਹੋ ਜਾਵੇ,
ਸਖਾਪਨ ਕੋ ਤਬ ਧਰੈ,
ਫਿਰ ਅਸੀਂ ਇਹਦੇ ਨਾਲ ਆਪਣੇ ਮਿੱਤਰਤਾ ਦਾ ਸਾਕ ਨਿਭਾਵਾਂਗੇ, ਫਿਰ ਸਾਡਾ ਇਹਦੇ ਨਾਲ ਮਿੱਤਰਤਾ ਜਾਂ ਸਾਕ ਜਿਹੜਾ ਹੈ ਉਹ ਨਿਭੇਗਾ।
ਆਸ਼ਾ ਲਖੈ ਬਿਨਾ ਕਿਮ ਕਰੋਦੋ,
ਜਦੋਂ ਤੱਕ ਫਤਿਹ ਸ਼ਾਹ ਦਾ ਤੁਸੀਂ ਆਸ਼ਾ ਨਹੀਂ ਸਮਝਦੇ ਉਦੋਂ ਤੱਕ ਕਿਉਂ ਗੁੱਸਾ ਕਰਦੇ ਹੋ। ਕਹਿੰਦਾ ਫਤਿਹ ਸ਼ਾਹ ਨੂੰ ਬੁਲਾ ਕੇ ਪੁੱਛੋ ਤਾਂ ਸਹੀ ਕਿ ਉਹਦਾ ਵਿਚਾਰ ਕੀ ਹੈ, ਜੇ ਉਹ ਨਾ ਲੜੇਗਾ ਗੁਰੂ ਜੀ ਦੇ ਨਾਲ ਤੇ ਗੁਰੂ ਨਾਲ ਮਿੱਤਰਤਾ ਪਾਲੇਗਾ, ਬਾਕੀ ਫੈਸਲਾ ਇਹ ਤਾਂ ਬਾਅਦ ਵਿਚ ਲਵਾਂਗੇ ਕਿ ਉਹਦੀ ਲੜਕੀ ਦਾ ਡੋਲਾ ਛੱਡ ਕੇ ਜਾਣਾ ਜਾਂ ਕੀ ਕਰਨਾ। ਕਹਿੰਦੇ ਤਾਂ ਬਾਅਦ ਦੀਆਂ ਗੱਲਾਂ ਨੇ, ਪਹਿਲਾਂ ਉਹਦਾ ਆਸ਼ਾ ਤਾਂ ਸਮਝ ਲਵੋ, ਪੁੱਛ ਲਵੋ।
ਪਠ ਪ੍ਰਧਾਨ ਰਿਦਾ ਤਿਸ ਰੋਦੋ ਸੋਦੋ,
ਆਪਣਾ ਵਜ਼ੀਰ ਭੇਜੋ ਰਾਜੇ ਫਤਿਹ ਸ਼ਾਹ ਕੋਲ ਤੇ ਫਤਿਹ ਸ਼ਾਹ ਕੋਲ ਭੇਜ ਕੇ ਉਹਦੇ ਮਨ ਦਾ ਭੇਤ ਲਵੋ।
ਸੋਨੇ ਭੀਮ ਚੰਦ ਮਨ ਮਾਨੇ, ਇੱਕ ਜਸਵਾਲ ਪ੍ਰਧਾਨ ਬੇਨਾਨੇ,
ਸੁਣ ਕੇ ਰਾਜੇ ਭੀਮ ਚੰਦ ਨੇ ਗੱਲ ਮੰਨ ਲਈ ਤੇ ਕਹਿੰਦਾ ਰਾਜਾ ਜਸਵਾਲੀਆ ਜੀ ਤੁਸੀਂ ਉੱਠੋ اور میرے اس وڈے وزیر نو تسی اپنے نال لے کے جاؤ
پتی شاہ کے نکت پٹھائے
راجے جسوالیے نو اور اپنے وزیر نو راجے بھیم چند نے راجے فتح شاہ کول بھیجیا
نج آشا سب کیو سنائے
اور انہاں نے اپنا آشا جو انہاں دے اندر دی گل سی بھیم چند دی او راجے فتح شاہ نو جا کے دسی
تاج جہاں سدھار سدھار
جتھے تاج سدھار سدھار کے رکھیا جا رہا سی
درواوے کر کر بستار
فتح شاہ دے چت چیتے بھی نہیں سی کہ بھیم چند اتنا ورودھ کر رہا او تا داج رکھا رہا سی بھی آ سامان بھی اتھے رکھ دیو آ بھی رکھا دیو او تا تیاری کروا کروا کے سامان رکھوا رہا سی
دونوں جائے جدا تس کریو
دونوں گئے جا کے راجے فتح شاہ نو ایک پاسے کر لیا کہندے جی ایک پاسے آ جاؤ تہاڈے نال کسے ضروری مسئلے تے گل کرنی ہے
تیرے اکاکی بات اچریو
ایک پاسے لجا کے کانت وچ کھڑا کر کے فتح شاہ نو اے بولے کہن لگے
سنو نریندر کا تے چینا گر کے ساتھ میلے مکینا
کہن لگے ہے راجا فتح شاہ سن تو اپنے من چ کی جانیا کی سمجھیا کہ تو گرو گوبند سنگھ صاحب نال میل رکھی بیٹھا انہاں نال تو مترتا پالی بیٹھا سکھا پن پالی بیٹھا
سمدی دیکھت کرود بدایو
تیرا اے کام ویکھ کے تیرے سمدی راجے بھیم چند نے بڑا غصہ منایا انہیں بہت زیادہ بھاری غصہ کیتا ہے
کہ تمبول کان وایو
تو اے کہہ کے تمبول کیوں منگوانا سی اودے سامنے بھیم چند دے سامنے منگوا کے کیوں کہانا سی کہ گرو گوبند سنگھ صاحب والوں آیا ہے
ادھک شترتا جن کے سنگ
جنہاں نال ایڈی وڈی دشمنی پی چکی ہے بھیم چند دی ایڈا وڈا بھاری پرسپر ورودھ ود چکا ہے
بندیا اپرادھ کرو چاہے جنگ
شام سویرے ہر وقت بھیم چند جنگ ہی کرنا چاہتا کہتا بیاہ تو بعد ایک واری جنگ میں ضرور کرنا گرو گوبند سنگھ صاحب دے نال جڑا سویرے شام جنگ ہی لڑنا چاہتا ہے
آپ کو جن پنتھ نہ دینا
پتا نہیں اس گل دا کہ جدو آ رہا سی وہ برات لے کے اپنے لڑکے دیتے انہوں نے رستہ نہیں دتا
ادک دویش تم سب بد چینا
بڑی دویش دی گل ہو چکی ہے تینو چنگی طرح اس ساری دویش دا پلی پرکار نل پتا ہے
تو نا تین سنگ کی نسی انتر
پھر بھی تو نا نل فرق نہیں رکھیا پھر بھی تو گرو جی دے نال فرق نہیں رکھیا
کرن پرن چات چیت انتر
اور او تو پھر بھی تو نا دی شرن بچ پینا چونا ہے پھر بھی انہاں دی شرن چ پے کے اپنا انترا ختم کرنا چاہندا ہے
بھیم چند رپ رپ کے ساتھی
بھیم چند راجا کہندا جڑا میرے دشمن دا ساتھی ہے
یہ تم بنے رہو ایک گاتھی
جے تسی مل کے رہو گے تے پھر تسی بھی میرے دشمن کہندا جے میرے دشمن دے تسی دشمن متر ہو تے پھر تسی بھی میرے دشمن ہو
لڑے نہیں بن رہے سائے
کہندے جے تو نہیں لڑدا انہاں دے نال جنگ نہیں کردا اور انہاں دی سہایتا کردا ہے
سمد پن سگرو ٹوٹ جائے
پھر اپنا جڑا سمدی پونا ہے آ جڑی نویں رشتے داری بنی ہے پھر ٹوٹ جاوے گی
تب سنجا کو تیاگے ڈورا
بھیم چند نے اتھو تک کہہ دیتا ہے وہ کہہ دا میں تا فتح شاہ دی لڑکی دا ڈولا ہی نہیں لے کے جانا وہ دی لڑکی دا ڈولا ہی اتھے چھٹ جانا ہے
کرو نیورن پینا نیورا
یہ تو روکنا بھی تے تیرے روکیاں راجے بھیم چند نے نہیں سی روکنا
بنے نا میل فرق اور پرے
تیرا میل نہیں سی بننا انہاں دے نال ایڈا وڈا بھاری فرق پینا سی
جے کر گر پتی گن بچ پرے
ہاں ہن جے اے پہاڑی راجے بچ پین گے
کرودھ تے ادک ابے اُت چالا نیٹ نیٹ کر بور مٹھالا
اے راجے وچ پئے نے اسی وچ پئے آ تاں جا کے بھیم چند روکیا سی اونوں مسا روکیا نہیں تاں اٹھ کے چلیا وی سی او تاں تیاری وی کر بیٹھا سی اے تاں اسی اونوں روکیا کہ نہیں ایسا نہیں کرنا ਪਹਿਲਾਂ ਆਪਾਂ ਰਾਜੇ ਫਤਿਹ ਸ਼ਾਹ ਦੇ ਮਨ ਦਾ ਖਿਆਲ ਲੈ ਲਈਏ ਕਿ ਫਤਿਹ ਸ਼ਾਹ ਕੀ ਕਹਿੰਦਾ ਹੈ।
ਰਸ ਰੱਖਣ ਕੋ ਕਰਤ ਬੇਰਸ ਕੋ,
ਉਹ ਰਸ ਰੱਖਣਾ ਰਸ ਰੱਖਣਾ ਚਾਹੁੰਦਾ ਪਰ ਤੂੰ ਬੇਰਸੀ ਕਰ ਰਿਹਾ।
ਜਾਸੀ ਅਬਲਾ ਕੋ ਪਾਕੋ ਤਸ ਕੋ,
ਹੁਣ ਤੂੰ ਰਸ ਰੱਖਣਾ ਭੀਮ ਚੰਦ ਨਾਲ ਆਪਣੀ ਲੜਕੀ ਦਾ ਡੋਲਾ ਘਰੇ ਰੱਖਣਾ ਜਾਂ ਵਿਦਾ ਕਰਨਾ, ਇਹ ਹੁਣ ਤੇਰੀ ਮਰਜ਼ੀ ਹੈ ਫਤਿਹ ਸ਼ਾਹ, ਇਹ ਹੁਣ ਤੂੰ ਦੱਸਣਾ ਹੈ ਕੀ ਜਵਾਬ ਦੇਗਾ।
ਫਤਿਹ ਸ਼ਾਹ ਸੁਨ ਚਿੰਤ
ਮਾਨੇ, ਫਤਿਹ ਸ਼ਾਹ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ, ਜਿਹੜਾ ਚਾਓ ਨਾਲ ਦਾਜ ਇਕੱਠਾ ਕਰ ਕਰਕੇ ਦੇ ਰਿਹਾ ਸੀ। ਇਕਦਮ ਜਦੋਂ ਨੇ ਆਹ ਗੱਲ ਸੁਣੀ ਕਿ ਡੋਲਾ ਛੱਡ ਕੇ ਜਾਣ ਨੂੰ ਤਿਆਰ ਹੋ ਗਏ ਨੇ, ਹੈਰਾਨ ਹੋ ਗਿਆ ਫਤਿਹ ਸ਼ਾਹ।
ਕਠਨ ਬਾਤ ਦੋਵੇਂ ਦਿਸ਼ਤੇ ਜਾਣੇ,
ਹੁਣ ਦੋਵਾਂ ਪਾਸੇ ਔਖਿਆਈ ਬਣ ਗਈ, ਔਖੀ ਗੱਲ ਬਣ ਗਈ।
ਸਮਰਸ ਗੁਰ ਸਾਨੂੰ ਹੈ ਬੋ ਭਾਪੇ,
ਔਰ ਸੋਚਦਾ ਹੈ ਕਿ ਗੁਰੂ ਸਾਹਿਬ ਸਮਰੱਥ ਨੇ ਔਰ ਉਨ੍ਹਾਂ ਦੇ ਨਾਲ ਵੀ ਸਮਰਸ ਰੱਖਣਾ, ਇਧਰ ਵੀ ਪਿਆਰ ਬਣਿਆ ਰਹਿ ਜੇ ਉਧਰ ਵੀ ਰਹਿ ਜਾਏ।
ਹਿਤ ਮੇਰੋ ਦਿਨ ਰਾਤੇ,
ਗੁਰੂ ਜੀ ਤਾਂ ਮੇਰਾ ਰਾਤ ਦਿਨ ਹਿੱਤ ਕਰਦੇ ਨੇ, ਉਹ ਮੇਰਾ ਭਲਾ ਸੋਚਦੇ ਨੇ।
ਕਿਰਪਾ ਕਰੇ ਰੱਖੇ ਸਨਮਾਨਾ,
ਮੇਰੇ ਤੇ ਕਿਰਪਾ ਕਰਕੇ ਮੇਰਾ ਸਨਮਾਨ ਰੱਖਦੇ ਹਨ।
ਪ੍ਰਥਮ ਵਿਰੋਧ ਮਿਟਾਏ ਮਾਨਾ,
ਦੇਖੋ ਉਹਨਾਂ ਨੇ ਏਡੀ ਦੁਸ਼ਮਣੀ ਸੀ ਮੇਰੀ ਰਾਜੇ ਮੇਦਨੀ ਪ੍ਰਕਾਸ਼ ਨਾਲ, ਤੇ ਗੁਰੂ ਜੀ ਨੇ ਸਾਡੀ ਦੁਸ਼ਮਣੀ ਦੂਰ ਕੀਤੀ, ਸਾਨੂੰ ਦੋਵਾਂ ਨੂੰ ਨੇੜੇ ਕਰਕੇ ਸਾਡਾ ਮੇਲ ਕਰਾਇਆ, ਸੰਧੀ ਕਰਵਾਈ।
ਸੁਨ ਵਜ਼ੀਰ ਸੁਸਮਤ ਸਿਆਣਾ,
ਇਹ ਸੋਚ ਕੇ ਫਤਿਹ ਸ਼ਾਹ ਬੋਲਿਆ, ਕਹਿੰਦਾ ਹੇ ਵਜ਼ੀਰ ਤੂੰ ਬੜਾ ਸਿਆਣਾ ਹੈ, ਸੂਝਵਾਨ ਹੈ।
ਵਧੇ ਵੈਰ ਵਿਪਰੇ ਜਨ ਨਾਨਾ,
ਕਹਿਣ ਲੱਗਾ ਵੀ ਏਦਾਂ ਤਾਂ ਵੈਰ ਵੱਧ ਜਾਏਗਾ, ਏਦਾਂ ਤਾਂ ਬਹੁਤ ਜ਼ਿਆਦਾ ਦੁਸ਼ਮਣੀ ਵੱਧ ਜਾਏਗੀ।
ਹਿੱਤ ਕੇ ਕਰਨ ਹਰ ਹੋਏ ਕੋਈ,
ਹਿੱਤ ਦਾ ਕਰਨ ਵਾਲਾ ਨਾ, ਇਹ ਤਾਂ ਸਿਆਣਪ ਵੇਖੋ ਤੁਸੀਂ, ਨੀਤੀ ਵੀ ਇਹ ਕਹਿੰਦੀ ਹੈ ਕਿ ਜਿਹੜਾ ਤੁਹਾਡਾ ਭਲਾ ਕਰਦਾ, ਜਿਹੜਾ ਤੁਹਾਡਾ ਭਲਾ ਸੋਚਦਾ ਹੈ,
ਤੇ ਸਨ ਲੜੇ ਪਾਪ ਬੋਏ,
ਉਹਦੇ ਨਾਲ ਜੇ ਕੋਈ ਲੜੇ ਤੇ ਬੜਾ ਵੱਡਾ ਪਾਪ ਲੱਗਦਾ। ਜਿਹੜਾ ਤੁਹਾਡਾ ਭਲਾ ਕਰੇ ਤੁਸੀਂ ਉਹਦੇ ਨਾਲ ਲੜੋ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਮੇਰਾ ਭਲਾ ਕੀਤਾ, ਆ 1.25 ਲੱਖ ਰੁਪਏ ਦਾ ਤੰਬੋਲ ਉਹਨਾਂ ਨੇ ਭੇਜਿਆ, ਪਹਿਲਾਂ ਦੂਜੇ ਰਾਜੇ ਨਾਲ ਮੇਰੀ ਸੰਧੀ ਕਰਵਾਈ, ਤੇ ਜੇ ਮੈਂ ਉਹਨਾਂ ਨਾਲ ਲੜਾਂਗਾ ਪਾਪ ਨਾ ਲੱਗੇਗਾ। ਇਹ ਵੀ ਨੀਤੀ ਕਹਿੰਦੀ ਹੈ ਕਿ ਜਿਹੜਾ ਭਲਾ ਕਰੇ ਉਹਦੇ ਨਾਲ ਕੋਈ ਲੜੇ ਤੇ ਬੜਾ ਵੱਡਾ ਪਾਪ ਲੱਗਦਾ ਹੈ।
ਕੌਣ ਵਿਗਾੜ ਜਾਣ ਕਰ ਮਨ ਮੈਂ,
ਹੁਣ ਇਹੋ ਜਿਹਾ ਵਿਗਾੜ ਕਰਕੇ ਕੌਣ ਆਪਣੇ ਮਨ ਚ ਵਿਗਾੜ ਕਰੇ।
ਲੈ ਦਲ ਸਮੁਖ ਬਨੋ ਗੁਰ ਰਨ ਮੈਂ,
ਕਿਹੜਾ ਮੂੰਹ ਲੈ ਕੇ ਗੁਰੂ ਦੇ ਸਾਹਮਣੇ ਲੜਨ ਵਾਸਤੇ ਜਾਵਾ।
ਨਾਹਕ ਤੁਮਨੇ ਰਚਿਓ ਬਖੇੜਾ,
ਨਾਹਕ ਬਿਨਾ ਕਾਰਨ ਤੋਂ ਤੁਸੀਂ ਗੁਰੂ ਨਾਲ ਬਖੇੜਾ ਰਚ ਲਿਆ ਹੈ।
ਕਰਾਮਾਤ ਸਾਹਿਬ ਸੰਗ ਚੀਰਾ,
ਕਰਾਮਾਤੀ ਸਾਹਿਬ ਨੇ ਤੇ ਉਹਨਾਂ ਨਾਲ ਤੁਸੀਂ ਝੇੜਾ ਪਾ ਬੈਠੇ ਹੋ।
ਜਾਚੀ ਵਸ ਨਹੀਂ ਜੇ ਦੀਨ,
ਉਹਨਾਂ ਕੋਲੋਂ ਵਸਤੂਆਂ ਮੰਗੀਆਂ ਸੀ ਤੇ ਜੇ ਤੁਹਾਡੇ ਕੋਲੋਂ ਮੰਗੀਆਂ ਵਸਤੂਆਂ ਉਹਨਾਂ ਨੇ ਨਹੀਂ ਦਿੱਤੀਆਂ, ਮਾਲਕ ਨੇ ਉਹਨਾਂ ਦੀ ਆਪਣੀ ਵਸਤੂ ਦੇਣ ਨਾ ਦੇਣ ਇਹ ਉਹਨਾਂ ਦੀ ਮਰਜ਼ੀ ਹੈ।
ਤੁਹਾਨੂੰ
ਉਹਨਾਂ ਦੀ ਪੂਜਾ ਹੀ ਕਰਨੀ ਚਾਹੀਦੀ ਸੀ।
ਬਨੋ ਨਿਮਰ ਕਿਵੇਂ ਮਨ ਆਵੇ,
ਹਾਲੇ ਵੀ ਤੁਹਾਡੇ ਲਈ ਇਹੀ ਬਣ ਆਉਂਦਾ ਕਿ ਤੁਸੀਂ ਉਹਨਾਂ ਅੱਗੇ ਝੁਕ ਕੇ ਰਹੋ।
ਵਧੇ ਵਿਰੋਧ ਨਹੀਂ ਕੁਝ ਪਾਵੇ,
ਜੇ ਵਿਰੋਧ ਵੱਧ ਗਿਆ ਤੁਹਾਨੂੰ ਕੁਝ ਪ੍ਰਾਪਤ ਨਹੀਂ ਹੋਣਾ।
ਮੈਂ ਅੰਤਰ ਪਰ ਮੇਲ ਕਰਾਵੋ,
ਇਸ ਕਰਕੇ ਮੈਂ ਵਿੱਚ ਪੈ ਕੇ ਤੁਹਾਡਾ ਮੇਲ ਕਰਾ ਦਿੰਦਾ, ਜੇ ਤੁਹਾਡਾ ਫਰਕ ਪਿਆ ਤਾਂ ਮੈਂ ਵਿੱਚ ਪੈ ਕੇ ਤੁਹਾਡਾ ਮੇਲ ਕਰਾ ਦਿੰਦਾ।
ਗੁਰਤੇ ਕਹਿ ਕਰ ਸਭ ਬਖਸ਼ਾਵੋ,
ਗੁਰੂ ਸਾਹਿਬ ਨੂੰ ਕਹਿ ਕੇ ਤੁਹਾਨੂੰ ਸਾਰਿਆਂ ਨੂੰ ਬਖਸ਼ਾ ਦਿਆਂਗਾ।
ਪਈ ਸੋ ਪਈ ਜਾਣ ਅਬ ਬੀਜੈ,
ਜੋ ਹੋਈ ਸੋ ਹੋਈ, ਹੁਣ ਉਹਨੂੰ ਜਾਣ ਦਿਓ ਜੋ ਹੋ ਗਿਆ।
ਬਿਰਥਾ ਵਿਰੋਧ ਬਾਦ ਕਿਉਂ ਕੀਜੈ,
ਬਿਨਾਂ ਕਾਰਨ ਤੋਂ ਵਿਰੋਧ ਕਰ ਦਿਓ। ਵੇਖੋ ਉਹਨਾਂ ਨੇ ਕਿੰਨਾ ਤਰਸ ਕੀਤਾ ਤੁਹਾਡੇ ਤੇ, ਦਇਆ ਕੀਤੀ ਹੈ, ਜੋ ਤੁਹਾਡੇ ਲਾੜੇ ਨੂੰ ਆਪਣੇ ਕੋਲ ਰੱਖ ਲੈਂਦੇ ਫਿਰ ਕੀ ਕਰਦੇ, ਫਿਰ ਤੁਹਾਡੀ ਇਹ ਬਰਾਤ ਕਿਹੜੇ ਕੰਮ ਦੀ ਸੀ, ਉਹਨਾਂ ਦੀ ਦਇਆ ਹੀ ਸੀ ਨਾ। ਇਹ ਜਿਵੇਂ ਤੁਸੀਂ ਉਹਨਾਂ ਨਾਲ ਵਰਤੇ ਉਦਾਂ ਉਹ ਤੁਹਾਡੇ ਨਾਲ ਨਹੀਂ ਵਰਤੇ, ਉਹਨਾਂ ਫਿਰ ਵੀ ਦਇਆ ਕੀਤੀ, ਮੈਂ ਤੁਹਾਡਾ ਮੇਲ ਕਰਾਉਣ ਨੂੰ ਤਿਆਰ ਹਾਂ। ਪਰ ਭੀਮ ਚੰਦ ਅੜਿਆ ਹੋਇਆ ਤੇ ਜਿਵੇਂ ਇੱਥੇ ਵਿਵਾਦ ਵਧਿਆ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।